नानक पद पंकज वंदन पद पंकज वंदन पंकज दुख निकंदन नासक विघ्न न के नासक पर कासक जोरी नमो कर जोरी नाय बहु परम कृपाला परम कृपाला गोविंद सिंह विशाला पुन पुन सीसा पुन पुन सीसा हर बार जगदी विकार वंदना सिर चरणन पर तार कसम जी नूर अरसों कुरसों चटिए सचे पातशाह मर जन्म जन्म दी कटिए
सचे पातशाह
फल जन्म जन्म दी कटी सतनाम श्री वाहिगुरु साहिब जी सवैया छंद अध्यात्म गोरूप चतुर्दस इते विखे अद्भुत सोजान इन्हो देव अद देव चतुर्दस ब्याली पुर है भाव विद्वान सोया छंद अध्यात्म गोरूप चतुर्दस इते विखे अद्भुत सुजान
वाहिगुरु जी का खालसा वाहिगुरु जी की फतेह। परम
सत्कार योग गुरु स्वरूप गुरु खालसा सत संत जी हो आप सारिया संतान नित दे बने हुए प्रोग्राम के अनुसार शामां दे वक्त अपने स्वास अपने करन वास्ते हर के नाम की कथा मन भाई दे भाव नूं लै करके सतगुरु जी की पावन हजूरी दे अंदर सात संगत दे स्थान ते जिथे गुरु प्यारियां दी इकत्रता सात संगत दे अंदर आप परमेश्वर वाहिगुरु दी कला वरतदी है गुरु नानक दे ग्यारहवें स्वरूप श्री गुरु ग्रंथ साहिब जी महाराज आप सच्चे पातशाह विराजमान हन जिन्हां दे विच ओही गुरु नानक वाली जोत और जुगत है जिस जोत जुगत की गल जोत ओहा जुगत साए सह कायम फिर पलटी श्री गुरु ग्रंथ साहिब जी का पावन वचन नहीं आप ने सरगुण कीता जा को हर रंग लागो किस युग में सो कहियत है सूर दो किस्म के सूर में गुरु नानक के घर पैदा किए सतगुरु ने एक सूरमा अठ जामिया ਤੇ ਦੂਸਰਾ ਸੂਰਮਾ ਜਿਹੜਾ ਉਹ ਦੋ ਜਾਣੇ ਨੇ। ਇੱਕ ਜਿਸਮਾਨੀ ਸੂਰਮਾ ਪੈਦਾ ਕੀਤਾ, ਇੱਕ ਰੂਹਾਨੀਅਤ ਸੂਰਮਾ ਪੈਦਾ ਕੀਤਾ। ਸੂਰਮੇ ਦੀ ਪਰਿਭਾਸ਼ਾ ਵਿੱਚ ਜਿਹੜੀਆਂ ਵਿਚਾਰਾਂ ਆਉਂਦੀਆਂ ਹਨ, ਜਪਜੀ ਸਾਹਿਬ ਦੇ ਅੰਦਰ ਆਪ ਜੀ ਪੜ੍ਹਦੇ ਹੋ, ਤਿੱਥੇ ਜੋਧ ਮਹਾਂਵਾਲ ਸੂਰ, ਤੀਸਰੇ ਨੰਬਰ ਤੇ ਸੂਰਮੇ ਦਾ ਜੀ। ਪਹਿਲਾਂ ਜੋਧੇ ਦਾ, ਫਿਰ ਮਹਾਂਬਲੀ ਦਾ, ਫਿਰ ਸੂਰ। ਛੇਵੇਂ ਪਾਤਸ਼ਾਹ ਨੇ ਔਰ ਦਸਵੇਂ ਪਾਤਸ਼ਾਹ ਨੇ ਜੋਧੇ, ਮਹਾਂਬਲੀ ਤੇ ਸੂਰਮੇ ਪੈਦਾ ਕੀਤੇ। ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਤੋਂ ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ, ਗੁਰੂ ਰਾਮਦਾਸ, ਗੁਰੂ ਅਰਜਨ ਸਾਹਿਬ, ਗੁਰੂ ਹਰਰਾਏ ਸਾਹਿਬ, ਗੁਰੂ ਹਰਕ੍ਰਿਸ਼ਨ ਸਾਹਿਬ, ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ, ਇਹਨਾਂ ਅੱਠ ਨਾਮਿਆਂ ਦੇ ਅੰਦਰ ਦੂਸਰੇ ਤਰ੍ਹਾਂ ਦੇ ਸੂਰਮੇ, ਜਿਹੜੇ ਰੂਹਾਨੀਅਤ ਸੂਰਮੇ, ਜਿਸਮਾਨੀ ਸੂਰਮੇ, ਜੋਧਾ ਉਹਨੂੰ ਕਹਿੰਦੇ ਨੇ ਜਿਹੜਾ ਇੱਕ ਨਾਲ ਇੱਕ ਲੜ ਕੇ ਸ਼ਹੀਦ ਹੋ ਕੇ ਮਰ ਜਾਏ, ਫਿਰ ਪਿੱਠ ਨਾ ਦਿਖਾ, ਉਹਦਾ ਨਾਮ ਹੈ ਜੋਧਾ। ਮਹਾਂਬਲੀ ਉਹ ਹੈ ਜਿਹੜਾ 10,000 ਨਾਲ ਇਕੱਲਾ ਹੀ ਲੜੇ। ਸੂਰਮਾ ਉਹਨੂੰ ਕਹਿੰਦੇ ਨੇ ਕਿ ਦੁਸ਼ਮਣਾਂ ਦੀ ਗਿਣਤੀ ਬੇਸ਼ੁਮਾਰ ਹੋ ਗਈ ਲੱਖਾਂ ਚ, ਲੜਨ ਵਾਲਾ ਇੱਕੋ ਹੀ, ਉਹਨੂੰ ਕਹਿੰਦੇ ਸੂਰਮਾ। ਇਹ ਤਿੰਨ ਜੋਧੇ, ਮਹਾਂਬਲੀ, ਸੂਰਮੇ ਦੀ ਪਰਿਭਾਸ਼ਾ ਵਿੱਚ ਇਹ ਗੱਲਾਂ ਹੁੰਦੀਆਂ ਨੇ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਵਚਨ ਕੀਤਾ ਸੀ, 1,25,000 ਸੇ ਏਕ ਲੜਾਓ, ਇਹ ਵਚਨ ਪੂਰਾ ਕੀਤਾ। ਤਵੇ ਗੋਬਿੰਦ ਸਿੰਘ ਨਾਮ ਕਹਾਂ। ਔਰੰਗਜ਼ੇਬ ਨੇ ਜਿਹੜੀ ਚਿੱਠੀ ਲਿਖੀ ਉਹਦੇ ਕਿਹਾ, ਔਰੰਗਜ਼ੇਬ ਇਹਨੂੰ ਪਤਾ ਹੋਣਾ ਚਾਹੀਦਾ, ਜਿਹਦੇ ਵੱਲ ਖੁਦਾ ਹੋ ਜਾਏ ਉਹਦਾ ਸੰਸਾਰ ਦਾ ਬੰਦਾ ਕੋਈ ਬਾਲ ਬਿੰਦਾ ਨਹੀਂ ਕਰ ਸਕਦਾ। ਮੇਰੇ ਨਾਲ 40 ਸਿੱਖ ਜਿਹੜੇ ਉਹ ਵੀ ਕਈ ਦਿਨ ਦੇ ਭੁੱਖੇ ਸੀ, ਤੇਰੀ 10,00,000 ਫੌਜ ਨਾਲ ਮੁਕਾਬਲਾ ਕੀਤਾ। ਮਹਾਰਾਜ ਸਾਹਿਬ ਨੇ ਆਪ ਇਹ ਵਚਨ ਕੀਤੇ। ਪਾਤਸ਼ਾਹ ਵਚਨ ਕਰਦੇ ਨੇ, ਕਹਿੰਦੇ ਪੁੱਛਣੇ ਕਿ ਕਾਰੇ ਕੁੰਡ ਚੇਲ ਨਾ, ਔਰੰਗਜ਼ੇਬ ਭੁੱਖਣ ਪਾਣੀ 40 ਬੰਦੇ ਮੇਰੇ ਨਾਲ, ਪੁੱਛਣੇ ਕਿ ਕਾਰੇ ਕੁੰਡ ਚੇਲ ਨਾ, ਕਿ ਦਹਿਲਤ ਬਰੂ ਬਰਿਆਦ ਬੇਖਬਰ, ਫਾਰਸੀ ਦੇ ਅੰਦਰ ਇਹ ਬੇਖਬਰ ਅਚਨ ਚੇ 10,00,000 ਨਾਲ ਮੁਕਾਬਲਾ ਕਰਨਾ ਪਿਆ। ਉੱਥੇ ਸੂਰਮੇ ਦਾ ਰੂਪ ਦੇਖਣਾ ਤਾਂ ਚਮਕੌਰ ਦੀ ਗੜੀ ਦਾ ਧਿਆਨ ਕਰ। ਇਧਰਲੇ ਪਾਸੇ ਜਿਹੜਾ ਹੁਣੇ ਸ਼ਬਦ ਗੁਰਬਾਣੀ ਦਾ ਆਪ ਜੀ ਸੁਣ ਰਹੇ ਸੀ, ਅਮਰਧਾਰੀ ਹੋ ਕੇ ਗੁਰੂ ਵਾਲਾ ਬਣ ਕੇ ਜਿਹੜਾ ਆਪਣੇ ਇਕੱਲੇ ਸਰੀਰ ਨਾਲ ਲੜਦਾ ਰਹਿੰਦਾ ਵੀ ਇਹ ਤੋਂ ਬਜਰ ਗ੍ਰਹਿਤ ਨਾ ਹੋ ਜਾਏ, ਉਹਨੂੰ ਜੋਧਾ ਕਹਿੰਦੇ। ਚਾਰ ਬਜਰ ਗ੍ਰਹਿਤਾਂ ਨੂੰ ਹੁੱਕਾ ਅਜ਼ਾਮ ਤਗਲਾ ਲੋਕ ਰਾਮ ਬਾਰੀ ਸ਼ਹੀ ਨਾ ਕਰ ਗੁਰੂ ਸਿਆ ਫਾਂ, ਐਵੇਂ ਸਿੱਖੀ ਦਾ ਸਵਾਂਗ ਬਣਾਈ ਰੱਖਣਾ, ਅੰਦਰ ਤੋਂ ਬਜਰ ਗ੍ਰਹਿਤੀ ਹੋਣਾ, ਗੁਰੂ ਸਭ ਕੁਝ ਜਾਣਦਾ ਹੈ, ਨਾ ਹੀ ਰਾਮ ਆਉਣਾ, ਅੰਦਰੋਂ ਬਾਹਰੋਂ ਸਿੱਖ ਇੱਕੋ ਜਿਹਾ ਚਾਹੀਦਾ। ਇਸ ਕਰਕੇ ਭਾਈ ਬਜਰ ਗ੍ਰਹਿਤ ਤੋਂ ਚਾਰੇ ਬਜਰ ਗ੍ਰਹਿਤਾਂ ਤੇ ਆਪਣੇ ਸਰੀਰ ਨੂੰ ਬਚਾ ਕੇ ਰੱਖਿਆ, ਉਹਦੀ ਉਹਨੂੰ ਖਿਤਾਬ ਮਹਾਰਾਜ ਜੋਧੇ ਦਾ ਦਿੰਦੇ। ਅੰਮ੍ਰਿਤਧਾਰੀ ਹੋ ਕੇ ਬਜਰ ਗ੍ਰਹਿਤ ਯਾਨੀ ਹੋਇਆ, ਜੇ ਅਚਨ ਚੇਤ ਪੈਰ ਫਿਸਲ ਗਿਆ ਤਾਂ ਪੰਜਾਂ ਦੇ ਪੇਸ਼ ਹੋ ਕੇ ਤਨਖਾਹ ਲਵਾ ਕੇ ਤਿਆਰ ਪ੍ਰਤਿਆ ਹੋ ਜਾ। ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਵਿਧਾਨ ਵਿੱਚ। ਦੂਸਰੇ ਨੰਬਰ ਤੇ ਸਰੀਰ ਦੇ 10 ਇੰਦਰੇ ਨੂੰ, ਇਹਨਾਂ ਦਾ ਸਾਰਾ ਵੇਰਵਾ ਅੱਗੇ ਆ ਜਾਣਾ ਹੈ, ਕਸਰੀ ਐਸੀ ਚੱਲ ਰਹੀ ਹੈ, ਅਗਲੇ ਅਧਿਆਇ ਵਿੱਚ ਸਾਰੀ ਗੱਲ ਹੈ। ਜਿਹੜਾ 10 ਇੰਦਰਿਆਂ ਦੇ ਨਾਲ ਲੜਦਾ ਰਹਿੰਦਾ, ਪਰ ਤਰਿਆ ਰੂਪ ਨਾ ਪੇਖੇ ਨੇਤ, ਕਰ ਨਾ ਸੁਣਾ ਕਾਹੂ ਕੀ ਨਿੰਦਾ, ਲੜਾਈ ਹੈ ਇੰਦਰਿਆਂ ਦੇ, ਇਹ ਉਹਦੀ ਗਿਣਤੀ ਫਿਰ ਯੋਧਿਆਂ ਦੇ ਵਿਸ਼ਵਾਸ ਵੀ ਬਦਲ ਕੇ ਮਹਾਂਬਲੀ ਵਿੱਚ ਹੋ ਜਾਂਦੀ ਹੈ। ਉਹ ਮਹਾਂਬਲੀ ਹੋ ਗਈ, ਯੋਧਾ ਸਰੀਰ ਨੂੰ ਬਸ ਵਿੱਚ ਰੱਖਣ ਵਾਲਾ, ਮਹਾਂਬਲੀ ਜਿਹੜਾ ਇੰਦਰਿਆਂ ਨੂੰ ਵੀ ਕਾਬੂ ਕਰ। ਸੂਰਮਾ ਕਹਿੰਦੇ, ਸੂਰਮੇ ਦੀ ਜਿਹੜੀ ਗੱਲ ਆਪ ਜੀ ਸੁਣ ਰਹੇ ਸੀ, ਜਾਗੋ ਹਰ ਰੰਗ ਲਾਗੋ ਇਸ ਯੁਗ ਮੈਂ, ਜਿੰਨੀ ਦੇਰ ਤੱਕ ਮਨ ਨੂੰ ਨਾਮ ਦਾ ਰੰਗ ਨਹੀਂ ਚੜਦਾ, ਇਹ ਪਾਪੀ ਜੀਅਰਾ ਜਿਹੜਾ ਨਾ, ਇਹਦੀ ਹਾਲਤ ਕੈਸੀ ਹੋ ਰਿਹਾ, ਕਗੂੰ ਜੀਅਰਾ ਉਹ ਚੜਦਾ, ਕਗੂੰ ਜਾਵੇ ਪਿਆ, ਲੋਭੀ ਜਿਹੜਾ ਛਿਰਨਾ ਰਹਿਦਾ, ਅਜੋ ਵਿਕਾਰ ਨਾ ਛੋਟੀ ਪਾਪੀ ਮਨ ਮੰਗਦਾ, ਵਿਕਾਰਾਂ ਨੂੰ ਨਹੀਂ ਛੱਡਦਾ। ਜਦੋਂ ਪਰਮੇਸ਼ਰ ਦਾ ਰੰਗ ਲੱਗ ਜਾਂਦਾ ਤੇ ਉਸ ਵੇਲੇ ਫਿਰ ਜਿਹੜੇ ਲੱਖਾਂ ਫੁਰਨੇ ਪੈਦਾ ਹੋਣ ਵਾਲੇ ਨੇ, ਸੁਬਹ ਤੋਂ ਸ਼ਾਮ ਤੱਕ, ਜਨਮ ਤੋਂ ਮਰਨ ਤੱਕ, ਉਹਨਾਂ ਲੱਖੀ ਫੁਰਨਿਆਂ ਦਾ ਕਤਲ ਕਰ ਦਿੰਦੇ, ਕੇਵਲ ਗੁਰਮੰਤਰ ਦਾ ਹੀ ਫੁਰਨਾ ਰਹੇਗਾ, ਕੇਵਲ ਗੁਰੂ ਨਾਨਕ ਹੀ ਦਿਸਦਾ, ਹੋਰ ਦੂਸਰਾ ਦਿਸਦਾ ਹੀ ਕੋਈ। ਤੇ ਜਦੋਂ ਐਨ ਰੰਗ ਧੂੜਾ ਹੋ ਗਿਆ ਫਿਰ ਉਹਨੂੰ ਕਹਿੰਦੇ ਨੇ ਇਹ ਸੂਰਮਾ ਹੈ ਜਿਹਨੇ ਲੱਖਾਂ ਹੀ ਫੁਰਨੇ ਮਨ ਦੇ ਖਤਮ ਕਰ ਦਿੱਤੇ ਉਹਨੂੰ ਕਹਿੰਦੇ ਜਾ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ ਸੋ ਕਹੀਅਤ ਹੈ ਸੂਰਾ ਉਹ ਸੂਰ ਮੈਂ ਇਹ ਵਿਚਾਰ ਆਪ ਜੀ ਗੁਰਬਾਣੀ ਦੀ ਸੁਣ ਰਹੇ ਸੀ ਗੁਰੂ ਕਿਰਪਾ ਕਰੇ ਜੇ ਸੂਰਮੇ ਨੀ ਬਣ ਹੁੰਦਾ ਯੋਧੇ ਬਣੋ ਜੇ ਯੋਧੇ ਨੀ ਬਣ ਹੁੰਦਾ ਮਹਾਬਲੀ ਕੁਸ਼ਤਾ ਬਣੀ ਵੈਸੇ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਿਹਾ ਵੀ 1.25 ਲੱਖ ਸੇਕ ਲਾਉ ਉੱਥੇ ਆ ਲੱਖਾਂ ਦੇ ਨਾਲ ਜਿਹੜੇ ਲੱਖਾਂ ਫੁਰਨੇ ਨੇ ਮਾੜੇ ਇਹ ਦੁਸ਼ਮਣੇ ਨੇ ਆਪਣੇ ਇਹਨਾਂ ਨਾਲ ਕੌਣ ਲੜੂਗਾ ਤੇ ਗੁਰੂ ਸਾਹਿਬ ਨੇ ਵੀ ਜਿਹੜੀਆਂ ਤੋਪਾਂ ਦਿੱਤੀਆਂ ਨੇ ਸ਼ਸਤਰ ਦਿੱਤੇ ਨੇ ਇਹ ਵੀ ਜੰਗ ਅੰਦਰਲਾ ਜੰਗ ਹੈ ਲੜਨਾ ਪਏਗਾ ਪ੍ਰੇਮ ਕਲੀਤਾ ਸੁਰਤ ਹਵਾਈ ਗੋਲਾ ਗਿਆਨ ਚਲਾਇਆ ਗਿਆਨ ਦੇ ਗੋਲੇ ਨੇ ਬੜੇ ਬੜੇ ਇੱਥੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ ਆਓ ਭਾਈ ਦਇਆ ਸਿੰਘ ਅਨੰਦਪੁਰ ਸਾਹਿਬ ਕਥਾ ਸੁਣਨ ਕਰਾ ਰਹੇ ਹਨ ਉਹ ਉਹਨਾਂ ਦੀ ਰਚਨਾ ਤੋਂ ਕਥਾ ਜਿਹੜੇ ਬਹੁਤ ਪਿਆਰ ਦੇ ਨਾਲ ਸੰਗਤਾਂ ਆਨੰਦ ਮਾਣ ਰਹੀ ਬਲਿਹਾਰ ਜਾਈਏ ਤੁਹਾਡੇ ਪਿਆਰ ਤੋਂ ਕਿ ਇਸ ਕਥਾ ਨੂੰ ਕਿਵੇਂ ਤੁਸੀਂ ਅਧਿਕਾਰੀ ਹੋ ਕੇ ਸਾਹਮਣਾ ਕੀਤਾ ਇਹ ਵੀ ਸ਼ਲਾਘਾਯੋਗ ਬਾਤ ਹੈ ਆਪ ਜੀ ਦੇ ਪਿਆਰ ਦੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਅਨੰਦ ਸੇਵਕ ਭਾਈ ਸਾਹਿਬ ਜੀ ਤੇ ਕੱਲ ਤੱਕ ਆਪ ਜੀ ਨੇ ਪਹਿਲਾਂ ਅਗਿਆਨ ਫਿਰ ਮਾਇਆ ਫਿਰ ਅਵਿਦਿਆ ਫਿਰ ਬੰਧਨ ਫਿਰ ਮੁਕਤ ਇਹ 5 ਪ੍ਰਸ਼ਨਾਂ ਦੇ ਉੱਤਰ ਆ ਚੁੱਕੇ ਉਹਨਾਂ ਨੂੰ ਵਾਰ ਵਾਰ ਕਹਿਣ ਦੀ ਲੋੜ ਨਹੀਂ ਤੇ ਅੱਜ ਜਿੱਥੋਂ ਵਿਚਾਰ ਚੱਲ ਰਹੀ ਹੈ ਉਹ ਸਾਸਨ ਦੀ ਹੈ ਕਿ ਜਾਗਰਤ ਅਵਸਥਾ ਕੀ ਇੱਕ ਤਾਂ ਇਹ ਪ੍ਰਸ਼ਨ ਦੂਸਰਾ ਇਹਦੇ ਨਾਲ ਇਹ ਪ੍ਰਸ਼ਨ ਹੈ ਕਿ ਸੁਪਨ ਅਵਸਥਾ ਕੀ ਹੈ ਸੁਪਨਾ ਕਿਵੇਂ ਆਉਂਦਾ ਤੇ ਕਿਉਂ ਆਉਂਦਾ ਕਿੱਥੇ ਆਉਂਦਾ ਇਹ ਕੀ ਹੈ ਜੋ ਸੁਪਨੇ ਚ ਸਾਨੂੰ ਦਿਸਦਾ ਇਹ ਅਵਸਥਾ ਕਿਹੜੀ ਹੈ ਇਹ ਪ੍ਰਸ਼ਨ ਗੁਰਸਿੱਖਾਂ ਨੇ ਕੀਤਾ ਅਨੰਦਪੁਰ ਸਾਹਿਬ ਤੇ ਇਹਦੇ ਨਾਲ ਇਹ ਕਿ ਸੁਖੋਪਤੀ ਅਵਸਥਾ ਕੀ ਹੈ ਜਾਗਰਤ ਸੁਪਨ ਸੁਖੋਪ 3 ਅਵਸਥਾ ਇਹ ਸੰਸਾਰ ਦੀਆਂ ਹਨ ਜਿਹੜੀ ਚੌਥੀ ਅਵਸਥਾ ਹੈ ਜਾਗਰਤ ਸੁਪਨ ਸੁਖੋਪ ਤੁਰਿਆ ਆਤਮ ਭੂਪਤ ਕੀ ਇਹ ਪੁਰੀਆ ਆਤਮਾ ਰੂਪੀ ਬਾਦਸ਼ਾਹ ਦੀਆਂ ਪੁਰੀਆਂ ਨੇ ਕਦੇ ਕਿਸੇ ਪੁਰੀ ਚ ਰਹਿ ਜਾਂਦਾ ਹੈ ਬਾਦਸ਼ਾਹ ਕਦੇ ਕਿਸੇ ਚ ਰਹਿ ਬਾਦਸ਼ਾਹ ਦੇ ਜਿਵੇਂ ਮਹਿਲ ਬਣਾਏ ਹੋਣ ਤੇ ਉਹ ਆਪਣੇ ਉਹਨਾਂ ਮਹਿਲਾਂ ਦੇ ਵਿੱਚ ਜਿੱਥੇ ਜੀ ਚਾਹੇ ਉੱਥੇ ਚਲਾ ਜਾਂਦਾ ਕਦੇ ਦੀਵਾਨ ਖਾਨੇ ਜਿੱਥੇ ਸਾਰੇ ਲੋਕ ਜਿਹੜੇ ਨੇ ਉਹਨਾਂ ਦੀਆਂ ਸ਼ਿਕਾਇਤਾਂ ਵੀ ਸੁਣਦਾ ਫੈਸਲੇ ਵੀ ਕਰਦਾ ਤੇ ਉਹ ਆਪਣੇ ਦੀਵਾਨ ਖਾਨੇ ਚ ਵੀ ਬਹਿੰਦਾ ਦਿੱਲੀ ਜਾਓ ਦੀਵਾਨੇ ਆਮ ਦੀਵਾਨੇ ਖਾਸ ਤੁਹਾਨੂੰ 2 ਜਗ੍ਹਾ ਮਿਲਣਗੀਆਂ ਤੇ ਜਿੱਥੇ ਬਾਦਸ਼ਾਹ ਤੇ ਖਾਸ ਮੰਤਰੀਆਂ ਨਾਲ ਆ ਕੇ ਆਪਣੀ ਮੰਤਰੀਗਣਾਂ ਨਾਲ ਸਲਾਹ ਕਰਦਾ ਸੀ ਇਹ ਦੀਵਾਨੇ ਆਮ ਦੇ ਵਿੱਚ ਸਾਰੇ ਲੋਕਾਂ ਦੀਆਂ ਸ਼ਿਕਾਇਤਾਂ ਸੁਣਦਾ ਇਸ ਤਰ੍ਹਾਂ ਦੀਆਂ ਇਹ ਅਵਸਥਾ ਮਨ ਜਿਹੜਾ ਜਾਗਰਤ ਅਵਸਥਾ ਵਿੱਚ ਉਹ ਦੀਵਾਨੇ ਆਮ ਵਾਲੇ ਉਹਦੇ ਚ ਆ ਜਾਂਦਾ ਦੀਵਾਨਖਾਨੇ ਵਿੱਚ ਤੇ ਉਸ ਤੋਂ ਬਾਅਦ ਫਿਰ ਸੁਪਨ ਅਵਸਥਾ ਹੈ ਤੇ ਉਹ ਆਪਣੇ ਦੀਵਾਨੇ ਖਾਸ ਵਿੱਚ ਰਹਿ ਜਾਂਦਾ ਹੈ ਤੇ ਸੁਖੋਪਤੀ ਅਵਸਥਾ ਵਿੱਚ ਆਪਣੇ ਅੰਤਹਪੁਰ ਵਿੱਚ ਜਿੱਥੇ ਸਾਰੇ ਦੀਵਾਨਖਾਨਿਆਂ ਦੀ ਵੀ ਗੱਲ ਨਹੀਂ ਫਿਰ ਉਹ ਆਪਣੇ ਮਹਿਲਾਂ ਵਿੱਚ ਅੰਦਰ ਆਨੰਦ ਮਾਣਦਾ ਫਿਰ ਨਾ ਉੱਥੇ ਕੋਈ ਲੋਕ ਜਾ ਸਕਦੇ ਨਾ ਮੰਤਰੀ ਜਾ ਸਕਦੇ ਨੇ ਬਾਹਰ ਦੀਆਂ ਕੋਈ ਗੱਲਾਂ ਨਹੀਂ ਫਿਰ ਉਹਦੇ ਅੰਦਰ ਦਾ ਪਰਿਵਾਰ ਹੀ ਹੈ ਉਹਦੀਆਂ ਮਹਾਰਾਣੀਆਂ ਨੇ ਉਹਦੇ ਸ਼ਹਿਜਾਦੇ ਨੇ ਉਹਦਾ ਟੱਬਰ ਹੈ ਅੰਦਰ ਦਾ ਫਿਰ ਉਹ ਅੰਦਰ ਇਸ ਤਰ੍ਹਾਂ ਇਸੇ ਤਰ੍ਹਾਂ 3 ਅਵਸਥਾ ਇਹ ਨੇ ਤੇ ਚੌਥੀ ਅਵਸਥਾ ਉਹ ਜਿੱਥੇ ਬਾਦਸ਼ਾਹ ਆਪਣੇ ਟੱਬਰ ਤੋਂ ਵੀ ਅਲੱਗ ਹੋ ਕੇ ਨੇ ਜਮਾਂ ਹੀ ਇਕਾਂਤ ਚ ਬਹਿ ਜਾਏ ਉਹ ਚੌਥੀ ਅਵਸਥਾ ਜਿੱਥੇ ਐਨ ਇਕਾਂਤ ਵਿੱਚ ਬਹਿ ਕੇ ਫਿਰ ਉਹ ਆਪਣੇ ਰਾਜਕਾਜ ਦੀ ਬਾਤ ਨੂੰ ਜਾਂ ਉਸ ਤੋਂ ਫਿਰ ਉਹ ਸੁਖਮ ਬਿਰਤੀ ਕਰਕੇ ਆਪਣੇ ਆਨੰਦ ਮਾਣਦਾ ਇਕਾਂਤ ਵਿੱਚ ਸ਼ਾਂਤ ਹੋਣ ਵਾਸਤੇ ਤੇ ਤੁਰਿਆ ਅਵਸਥਾ ਇਸ ਤਰ੍ਹਾਂ ਦੀ ਹੈ ਉਹ ਮਹਿਲ ਇਸ ਤਰ੍ਹਾਂ ਦਾ ਜਿਹਦੇ ਫਿਰ ਇਕੱਲੇ ਹੀ ਰਹਿ ਜਾਂਦਾ ਕੋਈ ਨੀ ਉੱਥੇ ਇਹ ਉਹਦਾ ਆਪਣਾ ਟੱਬਰ ਵੀ ਮੰਤਰੀ ਵੀ ਨਹੀਂ ਹੈ ਉੱਥੇ ਦੀਵਾਨੇ ਆਮ ਵਾਲੇ ਲੋਕ ਤਾਂ ਹੋਣੇ ਹੀ ਇਹ 4 ਅਵਸਥਾ ਨੇ ਆਪਣੇ ਅੰਦਰ ਜਿਹੜੀ ਆਤਮਾ ਹੈ ਇਹ ਕਹਿਣ ਨੂੰ ਤਾਂ ਬੜੇ ਜਲਦੀ ਕਹਿ ਦੇਈਦਾ ਹੈ ਜੀ ਰੱਬ ਅੰਦਰ ਹੀ ਹੈ ਪਰ ਸਵਾਲ ਇਹ ਆ ਵੀ ਅੰਦਰ ਹੈ ਕਿ ਨਹੀਂ ਗੱਲ ਜਾਣ ਲਈ ਤਾਂ ਵੀ ਅੰਦਰ ਹੈ ਕਿ ਵੀ ਤੂੰ ਆਪਣੇ ਸਰੂਪ ਨੂੰ ਇਹ ਗੱਲ ਕਲੀ ਕਹਿਣ ਦੇ ਨਾਲ ਨਹੀਂ ਛੁਟਕਾਰਾ ਹੋਈ ਮਨ ਵਿਸ਼ਿਆਂ ਵਿੱਚ ਫਸਿਆ ਪਿਆ ਤੇ ਕਹਿੰਦਾ ਅੰਦਰ ਹੀ ਹੈ ਰੱਬ ਤੇ ਉਹਨੂੰ ਜਾਣਿਆ ਕਿਵੇਂ ਤੇਰੇ ਕੋਲ ਅੱਖਾਂ ਹੈਗੀਆਂ ਰੱਬ ਨੂੰ ਦੇਖਣ ਵਾਲੀਆਂ ਬੁੱਲੇ ਨੇ ਸੱਚ ਕਿਹਾ, ਕਹਿੰਦਾ ਬੁੱਲਿਆ ਰੱਬ ਤੇ ਤੋਂ ਵੱਖ ਨਹੀਂ, ਇਹ ਗੱਲ ਠੀਕ ਹੈ, ਪਰ ਇਹ ਵੀ ਤਾਂ ਠੀਕ ਹੈ ਵੀ ਤੇਰੀ ਦੇਖਣ ਵਾਲੀ ਅੱਖ ਨੇ, ਇਹ ਕਿਹੜਾ ਗਲਤ ਹੈ? ਜਿੱਥੇ ਇਹ ਸਹੀ ਆ ਵੀ ਰੱਬ ਤੇਰੇ ਅੰਦਰ ਹੈ, ਉੱਥੇ ਇਹ ਵੀ ਸਹੀ ਆ ਵੀ ਤੇਰੇ ਕੋਲ ਅੱਖਾਂ ਵੀ ਨਹੀਂ ਹੈ ਉਹਨੂੰ ਦੇਖਣ ਵਾਲੀ। ਇਹਨਾਂ ਅਵਸਥਾ ਦੇ ਨਾਲ ਇਹ ਗੱਲ ਕੁਝ ਸਮਝ ਆਏਗੀ। ਗੁਰੂ ਕਿਰਪਾ ਕਰੇ, ਬਾਤ ਸੂਖਮ ਹੈ, ਕੋਈ ਸਾਥੀਆਂ ਨਹੀਂ, ਕਹਾਣੀਆਂ ਨਹੀਂ, ਨਿਰੋਲ ਆਤਮਿਕ ਵਿਚਾਰ ਹੈ। ਸਭ ਕੁਛ ਜੋ ਸਮਝਾ ਰਹੇ ਭਾਈ ਦਇਆ ਸਿੰਘ, ਆਤਮੀ ਆਤਮਾ ਦੀ ਲਖਤਾ ਵਾਸਤੇ ਹੈ, ਤੇ ਆਤਮਾ ਦੀ ਸਮਝ ਆ ਜਾਏ ਕੀ ਯਹ ਨਹੀਂ ਯਹ ਨਹੀਂ ਯਹ ਨਹੀਂ ਹੋਈ ਇਸ ਤੇ ਪਰੇ ਸੱਤ ਹੈ ਸੋਈ, ਦੇਹ ਵੀ ਮੇਰਾ ਰੂਪ ਨਹੀਂ, ਪੰਜੇ ਕੋਸ਼ ਮੇਰਾ ਰੂਪ ਨਹੀਂ, ਅਸਥੂਲ ਦੇ ਮੈਂ ਨਹੀਂ, ਸੂਖਮ ਦੇ ਮੈਂ ਨਹੀਂ, ਕਾਰਨ ਦੇ ਮੈਂ ਨਹੀਂ, ਯਹ ਨਹੀਂ ਯਹ ਨਹੀਂ ਯਹ ਨਹੀਂ ਹੋਈ ਇਸ ਤੇ ਪਰੇ ਸੱਤ ਵਰਸ਼ ਹੋਈ, ਉਹ ਤੋਂ ਪਰੇ ਆਪਣਾ ਸੱਤ ਸਰੂਪ ਹੈ ਉਹਦੀ ਲਖਤਾ ਵਾਸਤੇ। ਹੁਣ ਪਹਿਲਾਂ ਸਾਧ ਸਿੰਘ ਜੀ ਜੋ ਭਾਈ ਸਾਹਿਬ ਜਾਗਰਤ ਅਵਸਥਾ ਦੀ ਬਾਤ ਸਮਝਾਉਣਗੇ, ਮੈਂ ਬੇਨਤੀਆਂ ਇਕਾਗਰ ਕਰਕੇ ਸੁਣਾਉਂਗੇ।
ਸਵਈਆ ਛੰਦ ਅਧਿਆਤਮ ਗੁਰੂਪ ਚਤੁਰ ਦਸ,
ਚਤੁਰ ਤੇ ਦਸ ਦਾ ਅਰਥ ਹੈ ਚੌਦਾਂ, ਦਸ ਦੇ ਵਿੱਚ ਚਾਰ ਜਮ੍ਹਾਂ ਕਰਕੇ ਚੌਦਾਂ ਹੋ ਗਏ, ਜਿਵੇਂ ਦਸ ਜਮ੍ਹਾਂ ਦੋ ਬਾਰਾਂ ਹੋ ਜਾਂਦੇ ਨੇ, ਤੇ ਇਸੇ ਤਰ੍ਹਾਂ ਇਹ ਹੋ ਗਏ ਚੌਦਾਂ। ਗੋ ਗੋ ਕਹਿ ਦਿੱਤਾ, ਤੇ ਗੋ ਦਾ ਅਰਥ ਭਾਈ ਇਹ ਦੂਆ ਅੰਗਰੇਜ਼ੀ ਵਾਲਾ ਨਾ ਸਮਝੇ ਵੀ ਗੋ ਦਾ ਅਰਥ ਜਾਣਾ ਹੁੰਦਾ, ਇਹ ਗੋ ਉਹ ਨਹੀਂ ਹੈਗਾ, ਇਹ ਗੋ ਦਾ ਫਰਕ ਹੈ। ਤੇ ਇੱਥੇ ਗੋ ਕਹਿੰਦੇ ਨੇ ਇੰਦਰਿਆਂ ਨੂੰ, ਜਿਹੜੀਆਂ ਆਪਣੀਆਂ ਅੱਖਾਂ ਨੇ, ਕੰਨ ਨੇ, ਇਹ ਗੋ ਨੇ, ਇਹਨਾਂ ਸਾਰਿਆਂ ਨੂੰ, ਇਹਨਾਂ ਦੀਆਂ ਗਿਣਤੀਆਂ ਜਿਹੜੀਆਂ ਨੇ, ਪੰਜ ਗਿਆਨ ਇੰਦਰੇ ਨੇ, ਇਹ ਪੰਜ ਭਾਈ ਕਰਮ ਇੰਦਰੇ, ਪੰਜ ਤੇ ਪੰਜ ਦਸ, ਚਾਰ ਇਹਦੇ ਵਿੱਚ ਆ ਗਏ ਜਿਹੜੇ ਅੰਤਿਮ ਕਰਨ ਦੇ ਭੇਦ ਨੇ, ਮਨ ਬੁੱਧ ਚਿੱਤ ਅਹੰਕਾਰ, ਦਸ ਦੇ ਵਿੱਚ ਚਾਰ ਜਮ੍ਹਾਂ ਕਰਨ ਲਈ ਚੌਦਾਂ ਹੋ ਗਏ। ਇਹ ਹੁਣ ਭਾਈ ਸਾਹਿਬ ਜੀ ਕਹਿੰਦੇ ਆ ਵੀ ਚਤੁਰ ਦਸ, ਇਹ ਜਿਹੜੇ ਚਾਰ ਤੇ ਦਸ ਚੌਦਾਂ ਹੋ, ਇਹ ਹੈਗੇ ਗੋ, ਇਹ ਇੰਦਰੇ ਸਾਰੇ, ਇਹਨਾਂ ਨੂੰ ਕਹਿੰਦੇ ਨੇ ਅਧਿਆਤਮ। ਤਿੰਨ ਸ਼ਬਦ ਨੇ ਅਧਿਆਤਮ, ਅਧਿਦਹਿਤ, ਅਧਿਭੂਤ, ਤਿੰਨ ਨੇ। ਇਹ ਹੁਣ ਅਧਿਆਤਮ ਦੱਸ ਰਹੇ ਵੀ ਇਹਨਾਂ ਇੰਦਰਿਆਂ ਦੇ ਸਮੁਦਾਅ ਨੂੰ, ਸਮੁਦਾਅ ਦਾ ਅਰਥ ਇਕੱਠ, ਸਾਰੇ ਇਕੱਠੇ ਇੰਦਰਿਆਂ ਨੂੰ, ਇਹਨਾਂ ਦਾ ਨਾਮ ਸਾਰੇ ਇਕੱਠਿਆਂ ਦਾ, ਜਿਵੇਂ ਆਪਣੇ ਸਾਰਿਆਂ ਦੀ ਇਕੱਠਿਆਂ ਨੂੰ ਸਾਧ ਸੰਗਤ ਕਹਿ ਲੈਂਦੇ ਆ, ਸਾਧ ਸੰਗਤ ਕਹਿਤੀ ਉਹਦੇ ਚ ਆਪਾਂ ਸਾਰੇ ਆ ਗਏ। ਜਦੋਂ ਇਹ ਕਹਿ ਦਿੱਤਾ ਅਧਿਆਤਮ, ਤਾਂ ਸਾਰੇ ਇੰਦਰੇ ਇਕੱਠੇ ਆ ਗਏ ਇਹਦੇ ਵਿੱਚ। ਅਧਿਆਤਮ ਗੋ, ਗੋ ਕਹਿ ਦਿੱਤਾ, ਇਹਨਾਂ ਇੰਦਰਿਆਂ ਦਾ ਨਾਮ ਹੈ ਅਧਿਆਤਮ, ਸਾਰੇ ਇੰਦਰਿਆਂ ਨੂੰ ਇਕੱਠਿਆਂ, ਜੇ ਕੱਲੇ ਕੱਲੇ ਗਿਣਾਂਗੇ ਅੱਖਾਂ ਲਹਿ ਗਈਆਂ, ਕੰਨ ਲਹਿ ਗਏ, ਨਾਸਕਾਂ ਲਹਿ ਗਈਆਂ, ਮੂੰਹ ਲਹਿ ਗਾ, ਹੱਥ ਪੈਰ ਲਹਿ ਗਏ, ਇਹਦਾ ਕੱਲੇ ਕੱਲੇ ਹੋ ਗਏ। ਸਾਰੇ ਇਕੱਠ ਨੂੰ, ਇਹਦੇ ਸੰਘਾਤ ਨੂੰ, ਇਹਨੂੰ ਕਹਿੰਦੇ ਹੈ ਅਧਿਆਤਮ। ਤੇ ਇਹ ਸਾਰੇ ਜਿਹੜੇ ਨੇ ਚਤੁਰ ਦਸ, ਇਹ ਹੋ ਗਏ ਚੌਦਾਂ ਖਾਲਸਾ ਜੀ। ਇਹ ਚੌਦਾਂ ਜਿਹੜੇ ਹਨ, ਚੌਦਾਂ ਇੰਦਰੇ, ਤੇ ਇਸੇ ਤਰ੍ਹਾਂ ਹੁਣ ਦੱਸ ਦੇਣ ਅੱਗੇ ਪੰਕਤੀ ਬੋਲਦੀ,
ਕਿਤੇ ਵੇਖਿਆ ਅਦਭੁਤ ਸੁਜਾਨ।
ਹੁਣ ਭਾਈ ਸਾਹਿਬ ਕਹਿੰਦੇ ਆ, ਭਾਈ ਦਇਆ ਸਿੰਘ ਜੀ ਕਹਿੰਦੇ, ਹੇ ਖਾਲਸਾ ਜੀ, ਚੌਦਾਂ ਤਾਂ ਹੋ ਗਏ ਹੇ ਇੰਦਰੇ, ਤੇ ਚੌਦਾਂ ਇਹਨਾਂ ਇੰਦਰੀਆਂ ਦੇ ਚੌਦਾਂ ਵਿਸ਼ੇ ਨੇ, ਜਿਵੇਂ ਅੱਖਾਂ ਦਾ ਵਿਸ਼ਾ ਦੇਖਣਾ, ਕੰਨਾਂ ਦਾ ਵਿਸ਼ਾ ਸੁਣਨਾ, ਕੱਲੇ ਕੱਲੇ ਦਾ ਕੋਈ ਦੇਰ ਲੱਗੂ ਨਾ, ਅੱਗੇ ਚੱਲ ਕੇ ਪਤਾ ਜੀ ਕਿੱਕ ਦਾ ਵਿਸ਼ਾ ਆਉਣਾ, ਕਿਹੜਾ ਕੀ ਹੈ, ਇਹ ਲੰਮੀ ਕਹਾਣੀ ਹੈ, ਕਿਹੜਾ ਇੱਕ ਦਿਨ ਚ ਖੜਾ ਸੁੱਟ ਜਾਣਾ, ਆਪਣਾ ਤਾਂ ਕਈ ਦਿਨ ਦਾ ਕੰਮ ਸੁਣਿਆ ਹੋਇਆ, ਤੇ ਇਹਨੂੰ ਭਾਵੇਂ ਜਿਹਨਾਂ ਦੀ ਸਮਝ ਨਾ ਆਉਂਦੀ ਹੋਵੇ, ਐਂ ਵੀ ਕਹਿ ਸਕਦੇ ਆ ਵੀ ਇਹ ਤਾਂ ਜੀ ਬਾਬੇ ਨੇ ਗਿੱਲਾ ਪੀਣ ਪਾ ਲਿਆ, ਪਤਾ ਨੀ ਕੱਲ ਕੀ ਹੋਊਗਾ, ਐਂ ਵੀ ਹੋ ਸਕਦੀ ਹੈ ਗੱਲ, ਕਿਵੇਂ ਜਦੋਂ ਗੱਲ ਅਕਲ ਚ ਨਾ ਆਵੇ। ਮੈਂ ਜਦੋਂ ਮਹਾਂਪੁਰਸ਼ਾਂ ਦੇ ਕੋਲੋਂ ਪੜ੍ਹਦਾ ਸੀ, ਤੇ ਉੱਥੇ ਹੁਣ ਵਾਰ ਵਾਰ ਆਉਂਦੀ ਸੀ ਗੱਲ ਜਿਹੜੀ ਗੁਰਬਾਣੀ ਚ ਆਉਂਦੀ ਹੈ, ਰਾਜ ਭਿਅੰਗ ਪ੍ਰਸੰਗ ਜੈਸੇ ਹੈ, ਰਾਜ ਨਾਮ ਹੈ ਰੱਸੀ ਦਾ, ਭਿਅੰਗ ਨਾਮ ਹੈ ਸੱਪ ਦਾ, ਸੰਸਾਰ ਦਾ ਕਹਿੰਦੇ ਰੱਸੀ ਤੇ ਸੱਪ ਵਾਲਾ ਸੰਯੋਗ ਹੈ, ਦਿਸਦਾ ਕੁਛ ਹੋਰ ਹੈ, ਰੱਸੀ ਸੱਪ ਬਣ ਕੇ ਦਿਸ ਜਾਂਦੀ, ਬੰਦਾ ਡਰੀ ਜਾਂਦਾ। ਇਹ ਬਹੁਤ ਦ੍ਰਿਸ਼ਟਾਂਤ ਜਿਹੜਾ ਵਿਦਾਂਤ ਵਿੱਚ ਬੜਾ ਅਮੋਲਕ ਹੈ, ਤੇ ਗੁਰਬਾਣੀ ਦੇ ਵਿੱਚ ਵੀ। ਤੇ ਉਹ ਮੇਰੇ ਨਾਲ ਇੱਕ ਸਾਥੀ ਲਿਆਉਂਦਾ ਹੁੰਦਾ ਸੀ, ਮੈਂ ਪੜ੍ਹਨਾ ਉਹ ਵਿਚਾਰਾ ਬੈਠਾ ਰਿਹਾ ਕਰੇ, ਸਮਝ ਸਮਝ ਤਾਂ ਆਇਆ ਨਾ ਕਰੇ। ਇੱਕ ਦਿਨ ਆ ਕੇ ਸਿੰਘਾਂ ਨੂੰ ਕਹਿੰਦਾ ਵੀ ਉਹ ਰੱਸੀ ਤੇ ਸੱਪ ਵਾਲੀ ਕਹਾਣੀ, ਕਹਿੰਦਾ ਜਿਹੜੀ ਚੱਲਦੀ ਸੀ ਆਪਣੇ ਸੰਤਾਂ ਦੀ, ਕਹਿੰਦਾ ਪਤਾ ਨੀ ਕੀ ਬਣਿਆ ਉਹਦਾ, ਕਹਿੰਦਾ ਬੜਾ ਕਲੇ ਸਿੜਿਆ ਪਿਆ ਸੀ, ਕਹਿੰਦਾ ਰੱਸੀ ਯਾਰ ਸੱਪ ਦਾ, ਕਹਿੰਦਾ ਉਹੀ ਨੀ ਮੁੱਕਦਾ, ਕਹਿੰਦਾ ਬੜਾ ਗਿੱਲਾ ਜਾ ਪੀਣ ਪਾ ਕੇ ਬਹਿ ਗਏ। ਇਹ ਐਂ ਵੀ ਕੋਈ ਕਹਿ ਸਕਦਾ ਜਿਹਦੀ ਗੱਲ ਉਹਦੇ ਵਿਚਾਰੇ ਦੀ ਸਮਝ ਕਿੱਥੇ ਆਵੇ। ਇਹ ਤਰਤੀਬ ਨਾਲ ਪਹਿਲੀ ਕਲਾਸ, ਦੂਜੀ, ਤੀਜੀ, ਚੌਥੀ, ਪੰਜਵੀਂ, ਫੇਰ ਜਾ ਕੇ ਐਮਏ ਦੇ ਸਵਾਲ ਐਮਏ ਵਾਲੇ ਨੂੰ ਸਮਝ ਆਉਣਗੇ। ਭਾਜੀ ਪਹਿਲੀ ਦੂਜੀ ਵਾਲੇ ਨੂੰ ਨਹੀਂ ਆ ਸਕਦੇ, ਉਹਦੇ ਵਾਸਤੇ ਦਾ ਬਖਲਾ ਜੋ ਵੀ ਇਹੀ ਕੀ ਹੁੰਦਾ। ਤੇ ਇਸੇ ਤਰ੍ਹਾਂ ਇਹ ਤਰ੍ਹਾਂ ਇਹ ਪਤ ਪੌੜੀ ਹੈ ਚੜੀਆ ਅਕੀਸ, ਇਹ ਗਿਆਨ ਦੀਆਂ ਪੌੜੀਆਂ ਸੱਤ ਭੂਮਿਕਾ ਜਪਜੀ ਸਾਹਿਬ ਦੇ ਅੰਦਰ ਕਥਨ ਕੀਤੀਆਂ ਨੇ। ਇੱਕ ਦੋ ਜੀਵੋ ਲੱਖ ਹੋਵੇ ਲੱਖ ਹੋਵੇ ਲੱਖ ਵੀਸ ਲੱਖ ਲੱਖ ਗੇੜਾ ਆ ਕੇ ਇੱਕ ਨਾਮ ਦੇ ਇੱਥੋਂ ਸ਼ੁਰੂ ਹੁੰਦੀਆਂ ਸੱਤ ਭੂਮਿਕਾ। ਕੱਲੀ ਕੱਲੀ ਭੂਮਿਕਾ ਨੂੰ ਵਰਣਨ ਕੀਤਾ ਜਪਜੀ ਦੇ ਪੜ੍ਹਨ ਦੇ ਮਹਾਤਮਾ ਸਾਹਿਬ ਸਿੰਘ ਜੀ ਬਿਆਨ, ਪਰ ਜਪਜੀ ਸਾਹਿਬ ਦੇ ਅੰਦਰ ਜਿੰਨਾ ਭੰਡਾਰਾ ਗਿਆਨ ਦਾ ਨਾ ਕੋਈ ਹਿਸਾਬ ਕਿਤਾਬ ਨਹੀਂ। ਮਹਾਂਪੁਰਸ਼ਾਂ ਨੇ ਜਦੋਂ ਜਪਜੀ ਸਾਹਿਬ ਸਾਹਿਬ ਸਿੰਘ ਜੀ ਪੜ੍ਹਾਇਆ, ਮੈਨੂੰ ਉਹ ਆਪਣੇ ਜੀਵਨ ਦੀ ਗੱਲ ਯਾਦ ਰਹਿੰਦੀ ਹੈ। ਅਰਦਾਸ ਹੋ ਗਈ, ਸੰਥਿਆ ਸ਼ੁਰੂ ਹੋ ਗਈ ਸਾਡੀ ਸੱਤ ਦੀ ਕਲਾਸ ਚ, ਸੱਤ ਵਿਦਿਆਰਥੀ ਬਹਿੰਦੇ, ਮਹਾਂਪੁਰਸ਼ ਤਿੰਨ ਟਾਈਮ ਸਾਹਿਬ ਸਿੰਘ ਜੀ ਕਲਾਸ ਲਾਉਂਦੇ ਸੀ, 14 ਘੰਟੇ ਪੜ੍ਹਾਈ ਹੁੰਦੀ ਸੀ ਸਾਡੀ ਉਸ ਵੇਲੇ, ਇੰਨਾ ਇਕੱਠਾ ਹੀ ਪ੍ਰਵਾਹ ਚਲਾਤਾ ਸੰਤਾਂ। ਤੇ ਜਦੋਂ ਜਪਜੀ ਦਾ ਪਾਠ ਮੈਨੂੰ ਕਹਿੰਦੇ ਵੀ ਜਪਜੀ ਸਾਹਿਬ ਦਾ ਪਾਠ ਭਾਈ ਹਰੀ ਸਿੰਘ ਤੂੰ ਕਰੇਗਾ, ਮੈਂ ਕਿਹਾ ਜੀ ਸਤਿਵਚਨ। ਹੁਣ ਹਰੀ ਸਿੰਘ ਨੂੰ ਇਹ ਹੰਕਾਰ ਵੀ ਮੈਂ ਤਾਂ ਬਹੁਤ ਦੇਰ ਦਾ ਜਪਜੀ ਸਾਹਿਬ ਕੰਠ ਕੀਤਾ ਹੋਇਆ, ਔਰ ਮੈਨੂੰ ਉਹਨਾਂ ਲੋਕਾਂ ਨੇ ਮੇਰੇ ਅੰਦਰ ਹਉਮੈ ਵਾੜ ਦਿੱਤੀ ਕਿ ਹਰੀ ਸਿੰਘ ਵਰਗਾ ਪਾਠੀ ਨਹੀਂ ਜੀ ਕੋਈ, ਬਾਕੀ ਦੇ ਤਾਂ 60 ਅੰਗ ਕਰਦੇ ਆ, ਮੈਂ 80 ਕਰ ਦਿੰਦਾ ਸੀ ਸੁਣਾ ਕੇ, ਹੁਣ ਨਹੀਂ ਹੋ ਸਕਦੇ। ਉਸ ਵੇਲੇ ਦੀ ਗੱਲ ਕਰਦਾ ਉਹ, ਮੈਂ ਕਹਾਂ ਕਿ ਸੰਤਾਂ ਨੇ ਪਾਠ ਦੀ ਸੰਥਿਆ ਸ਼ੁਰੂ ਕਰਨੀ ਵੀ ਕਥਾ ਦੇ ਗ੍ਰੰਥ ਪੜ੍ਹਾਉਣ, ਮੈਂ ਤਾਂ ਕਥਾ ਪੜ੍ਹਨੀ ਹੈ। ਸੰਤ ਕਹਿੰਦੇ ਨਹੀਂ, ਪਹਿਲੀ ਕਲਾਸ ਤੋਂ ਲੱਗਿਆ ਹੋਇਆ ਵੀ ਤੂੰ ਪਹਿਲਾਂ ਜਪਜੀ ਸਾਹਿਬ। ਤੇ ਮਹਾਂਪੁਰਸ਼ਾਂ ਨੂੰ ਮੈਂ ਬੇਨਤੀ ਕਰੀ ਜੀ, ਮੈਂ ਕਿਹਾ ਚਲੋ ਆਪ ਜੀ ਦਾ ਹੁਕਮ ਹੈ। ਕਹਿੰਦੇ ਜਿਸ ਵੇਲੇ ਜਪਜੀ ਸਾਹਿਬ ਸੁਣਾਏਗਾ ਫਿਰ ਪਤਾ ਲੱਗੂਗਾ ਵੀ ਤੂੰ ਕਿਤੇ ਕਿਹਦੇ ਚ ਸੁਧੀ ਹੈ, ਮੈਂ ਦੇਖ ਲੂੰਗਾ ਵੀ ਤੂੰ ਪਾਠੀ ਹੈ। ਸੰਤਾਂ ਨੇ ਨਹੀਂ ਪਹਿਲਾਂ ਗੱਲ ਕਰੀ, ਮੈਨੂੰ ਕਹਿੰਦੇ ਜਪਜੀ ਦਾ ਪਾਠ ਤੂੰ ਸੁਣਾਇਆ। ਜਾਂ ਮੈਂ ਜਪਜੀ ਸਾਹਿਬ ਦਾ ਪਾਠ ਸੁਣਾਉਣ ਲੱਗਿਆ, ਵਾਹਿਗੁਰੂ ਕਿਰਪਾ ਕਰੇ ਮੇਰੀ ਇਹ ਜੀ ਮਾੜੀ ਹਾਲਤ ਹੋ ਗਈ, ਮੈਨੂੰ ਪਸੀਨਾ ਪਸੀਨਾ ਆ ਗਿਆ, ਮੈਨੂੰ ਆਪਣੀ ਹਦਕ ਮਹਿਸੂਸ ਹੋਵੇ, ਮੇਰਾ ਮੂੰਹ ਦਿਖਾਉਣ ਨੂੰ ਜੀਣਾ ਕਰੇ, ਨਾਲਦਿਆਂ ਨੂੰ ਗਰਮੀ ਗਰਮੀ ਹੋ ਗਈ, ਕਿਸੇ ਨੂੰ ਮੇਰਾ ਪਸੀਨਾ ਪੋਚੇ ਕੋਲ ਦਰਸ ਕਰਕੇ ਮੇਰੇ ਤੇ, ਮੈਨੂੰ ਬਹੁਤ ਆਪਣੇ ਆਪ ਦੀ ਹੀਣ ਭਾਵਨਾ ਜੀ ਆ। 1.5 ਘੰਟੇ ਦੇ ਵਿੱਚ ਜਪਜੀ ਸਾਹਿਬ ਪੂਰਾ ਹੋਇਆ। ਇਹੋ ਜਿਹਾ 84 ਪਾਠ ਕਰੇ ਸੀ, ਮੈਂ ਪਾਠ 5 ਮਿੰਟਾਂ ਦੇ ਵਿੱਚ ਕਰ ਦਿੰਦਾ ਸੀ, ਜਪਜੀ ਦਾ ਇਦੋਂ ਵੀ ਪਹਿਲਾਂ ਕਰ ਦਿੰਦਾ ਸੀ। 84 ਪਾਠ ਗੋਬਿੰਦ ਵਾਸ, ਉਹਦੀ ਤਿਆਰੀ ਕਰਨੀ ਪੈਂਦੀ ਹੈ ਨਾ ਪਹਿਲਾਂ। ਮੈਂ ਸੋਚਾਂ ਵੀ ਆਹ ਕਿਹੜੀ ਹੋਗੀ ਮੇਰੇ ਨਾਲ, ਮੈਂ ਤਾਂ ਅਜੇ ਜਪਜੀ ਸਾਹਿਬ ਦਾ ਪਾਠ ਵੀ ਨਹੀਂ ਜਾਣਦਾ, ਮੈਂ ਕਿੰਨੀਆਂ ਵੀ ਖੰਡ ਪਾਠੀ ਹੈ। ਉਦੋਂ ਮੈਨੂੰ ਪਤਾ ਲੱਗਿਆ ਵੀ ਬਾਕੀ ਦੇ ਵੀ ਖੰਡ ਪਾਠੀ ਨਹੀਂ ਹੈ ਜਿਹੜੇ ਕਰਦੇ ਨਾ ਮੈਂ ਸੀ, ਉਦੋਂ ਪਹਿਲਾਂ ਤਾਂ ਨਹੀਂ ਪਤਾ ਲੱਗਿਆ ਮੈਨੂੰ। ਜਦ ਹੋਈ ਹੈ ਮੇਰੇ ਨਾਲ ਗੱਲ ਪਤਾ ਲੱਗਿਆ, ਮੈਂ ਆਪਣੀ ਗੱਲ ਕਦੇ ਲੁਕਾਉਂਦਾ ਨਹੀਂ, ਮੈਂ ਦੱਸਦਾ ਹੁਣ। ਮੇਰਾ ਜੀ ਦਿਲ ਟੁੱਟ ਗਿਆ, ਮੈਂ ਸੰਤਾਂ ਨੂੰ ਕਿਹਾ ਮੈਂ ਮਹਾਰਾਜ ਬੇਨਤੀ ਹੈ, ਕਹਿੰਦੇ ਦੱਸੋ। ਮੈਂ ਕਿਹਾ ਮੈਂ ਫਸ ਗਿਆ। ਕਹਿੰਦੇ ਕਿਉਂ? ਮੈਂ ਕਿਹਾ ਅਰਦਾਸ ਹੋ ਗਈ ਜੀ, ਅਰਦਾਸ ਨਾ ਹੋ ਜਾਂਦੀ ਮੈਂ ਤਾਂ ਨਹੀਂ ਸੀ ਸੰਤਾਂ ਕਰਨੀ। ਕਹਿੰਦੇ ਕਿਉਂ ਨਹੀਂ ਸੀ ਕਰਨੀ? ਮੈਂ ਕਿਹਾ ਇੱਕ ਜਪਜੀ ਸਾਹਿਬ ਨੂੰ 1.5 ਘੰਟਾ ਲੱਗ ਗਿਆ, ਕਿਉਂ? ਗੁਰੂ ਗ੍ਰੰਥ ਸਾਹਿਬ ਦੀ ਸਾਰੀ ਉਮਰ ਹੀ ਲੱਗੂਗੀ। ਸੰਤ ਹੱਸ ਪਏ, ਕਹਿੰਦੇ ਹਰੀ ਸਿੰਘ ਜੀ ਨੂੰ ਜਪਜੀ ਸਾਹਿਬ ਪੜ੍ਹਨਾ ਆ ਗਿਆ, ਉਹਨੂੰ ਸਾਰਾ ਗੁਰੂ ਗ੍ਰੰਥ ਸਾਹਿਬ ਪੜ੍ਹਨਾ ਆ ਗਿਆ। ਕਹਿੰਦੇ ਆਪਾਂ ਬਾਲ ਦੀ ਖਲ ਲਾਈ ਹੈ ਉਹਨੇ, ਜਿਵੇਂ ਸੰਤ ਕਲਿਆਣ ਦਾਸ ਨੇ ਕਿਹਾ ਸੀ ਨਾ, ਪਾਠ ਕੇ ਬੋਧ ਸਮਾਗਮ ਕਾਰਨ ਭਇਓ ਭੀੜ ਵਿਦਵਾਨੋ ਕੀ, ਬਾਲ ਦੀ ਖਲ ਉਤਾਰਤ ਹੈ ਖਬਰ ਦੇਤ ਗਿਰਬਾਨੋ ਕੀ। ਇਹ ਕਹਿੰਦੇ ਇਹਦੇ ਚ ਆਪਾਂ ਨੇ ਜਿਹੜੀਆਂ ਦੀਰਘ ਮਾਤਰਾ ਦੱਸੀਆਂ ਨੂੰ ਬੋਲਣੀਆਂ, ਲਘੂ ਮਾਤਰਾ ਵੀ ਦੱਸੀ ਵੀ ਔਂਕੜ ਕਿਵੇਂ ਬੋਲਣਾ। ਆਦਿ ਸੱਚ ਯੁਗਾਦਿ ਸੱਚ, ਇਹ ਐ ਫਿਰ ਪਾਠ ਕਰਾਇਆ ਸੀ ਨਾ। ਕਹਿੰਦੇ ਪਰ ਇਹ ਗੱਲ ਹੈ ਵੀ ਤੈਨੂੰ ਦੱਸਣਾ ਸੀ, ਇਹ ਢੰਗ ਵੀ ਗਾਹਾਂ ਕੋਈ ਨੀ ਸੌਖਾ ਹੀ ਆਪਾਂ, ਫਿਰ ਬੜੀ ਜਲਦੀ ਵੀ ਹੋ ਗਿਆ। ਸੋ ਕਹਿਣ ਤੋਂ ਭਾਵ ਜਿਹੜਾ ਹੈ ਨਾ ਵੀ ਆਪਣੇ ਆਪ ਬੰਦਾ ਆਪਣੇ ਆਪ ਨੂੰ ਮੰਨੀ ਜਾਏ, ਪਤਾ ਲੱਗੂਗਾ ਜਦੋਂ ਹੀਰਾ ਪਰਖਣ ਵਾਲੇ ਜੌਹਰੀ ਦੇ ਕੋਲ ਗਿਆ ਵੀ ਇਹਦਾ ਮੁੱਲ ਕੀ, ਆਪਣੇ ਆਪ ਬਣੀ ਫਿਰੀ ਜਾਈਏ ਅਸੀਂ ਪਾਠ। ਸੋ ਇਸ ਕਰਕੇ ਜਿਹੜੀ ਸਾਧ ਸਿੰਘ ਜੀ, ਇਹ ਅਧਿਆਤਮ ਦੀ ਬਾਤ ਹੈ ਨਾ, ਆਤਮਾ ਦੀ ਲਖਤਾ ਵਾਸਤੇ ਇਹ ਸਾਰੀਆਂ ਚੀਜ਼ਾਂ ਸਮਝਣੀਆਂ ਬਹੁਤ ਜ਼ਰੂਰੀ। ਭਾਈ ਦਇਆ ਸਿੰਘ ਜੀ ਕਹਿੰਦੇ ਅਧਿਆਤਮ ਗੋ ਰੂਪ ਚਤਰ ਦਾਸ ਇਤੀ ਵਿਖੇ ਅਦਭੁਤ ਸੁਝਾਅ। ਇਹਨਾਂ ਦੇ ਕਹਿੰਦੇ ਇਤੀ, ਇੰਨੇ ਇਹਨਾਂ ਦੇ ਵਿਸ਼ੇ ਨੇ, 14 ਹੋ ਗਏ, 14 ਦੇ 14 ਵਿਸ਼ੇ ਨੇ। ਇੱਕ ਇੱਕ ਦਾ ਇੱਕ ਇੱਕ ਵਿਸ਼ਾ ਹੈ, ਜਿਵੇਂ ਅੱਖਾਂ ਦਾ ਦੇਖਣ ਦਾ ਵਿਸ਼ਾ, ਕੰਨਾਂ ਦਾ ਸੁਣਨ ਦਾ ਵਿਸ਼ਾ, ਇਸੇ ਤਰ੍ਹਾਂ ਦੇ 14 ਇਹਨਾਂ ਦੇ ਵਿਸ਼ੇ, 14 ਤੇ 14 28 ਹੋ ਗਏ। ਹੁਣ ਇਹ ਧਿਆਨ ਰੱਖਣਾ, ਗਿਣਤੀ ਥੋੜੀ ਜਿਹੀ ਤੁਹਾਨੂੰ ਵੀ ਯਾਦ ਰੱਖਣੀ ਪਊਗੀ, ਨਹੀਂ ਫਿਰ ਗਾਹਾਂ ਵਾਲੀ ਗੱਲ ਨਹੀਂ ਅਕਲ ਚ ਆਉਣੀ। ਇਹ ਕਹਿੰਦੇ ਉਹ ਜਿਹੜੇ ਵਿਸ਼ੇ ਨੂੰ, ਉਹਨਾਂ ਦਾ ਨਾਮ ਜਿਵੇਂ ਇੰਦਰੀਆਂ ਦਾ ਨਾਮ ਤਾਂ ਹੋ ਗਿਆ ਅਧਿਆਤਮ,
ਅਧਿਆਤਮ ਗੋ ਗੋ ਇੰਦਰੀਆਂ ਅਧਿਆਤਮ ਇਹਨਾਂ ਦਾ ਨਾਮ ਹੋ ਗਿਆ ਤੇ ਚਤੁਰਦਾਸ ਇਹਨਾਂ ਦੀ ਗਿਣਤੀ ਹੋ ਗਈ 14 ਕਹਿੰਦੇ ਇਤੇ ਵਿਖੇ ਇੰਨੇ ਹੀ ਇਹਨਾਂ ਦੇ ਵਿਸ਼ੇ ਨੇ ਇੱਕ ਇੱਕ ਦਾ ਇੱਕ ਇੱਕ ਵਿਸ਼ਾ ਹੇ ਸੁਜਾਨ ਸ੍ਰੇਸ਼ਟ ਬਣ ਗੁਰੂ ਖਾਲਸਾ ਜੀ ਭਾਈ ਦਇਆ ਸਿੰਘ ਕਹਿੰਦੇ ਇਹਨਾਂ ਦੇ ਵਿਸ਼ਿਆਂ ਦਾ ਸਾਰਿਆਂ ਦਾ ਨਾਮ ਹੈ ਅਦਭੁਤ ਇਹ ਇਹਨਾਂ ਦਾ ਨਾਮ ਜਾਣਨਾ ਜੇ
ਇਨਹਾ ਦੇਵ ਅਦ ਦੇਵ ਚਤੁਰਦਾਸ
ਕਹਿੰਦੇ ਇਸੇ ਤਰ੍ਹਾਂ ਭਾਈ ਇਹਨਾਂ ਦੇ ਜਿਵੇਂ 14 ਇੰਦਰੀਆਂ ਨੇ 14 ਇੰਦਰੀਆਂ ਦੇ 14 ਵਿਸ਼ੇ ਨੇ 28 ਹੋ ਗਏ ਇਨਹੋ ਦੇਵ ਅਦ ਦੇਵ ਚਤੁਰਦਾਸ ਇਸੇ ਤਰ੍ਹਾਂ ਇਹਨਾਂ ਦੇ ਅਧਿਦੇਵ ਜਿਹੜੇ ਨੇ ਤੇ ਉਹ ਜਿਹੜੇ 14 ਦੇਵਤੇ ਨੇ ਉਹਨਾਂ ਨੂੰ ਕਹਿੰਦੇ ਨੇ ਅਧਿਦੇਵ ਅਧਿਆਤਮ ਅਦਭੁਤ ਅਧਿਦੇਵ ਕਹਿੰਦੇ ਉਹਨਾਂ ਨੂੰ ਅਧਿਦੇਵ ਕਹਿੰਦੇ ਨੇ ਜਿਵੇਂ ਅੱਖਾਂ ਦਾ ਦੇਵਤਾ ਜਿਹੜਾ ਸਾਧ ਸਿੰਘ ਜੀ ਉਹ ਸੂਰਜ ਹੈ ਤੇ ਇਸੇ ਤਰ੍ਹਾਂ ਪੈਰਾਂ ਦਾ ਦੇਵਤਾ ਭਗਵਾਨ ਵਿਸ਼ਨੂੰ ਹੱਥਾਂ ਦਾ ਦੇਵਤਾ ਇੰਦਰ ਹੈ ਇਹ ਮਹਾਰਾਜ ਨੇ ਜਿਹਨੇ ਸੰਸਾਰ ਬਣਾਇਆ ਹੈ ਉਹਨੇ ਇੱਕ ਇੱਕ ਮਹਿਕਮਾ ਜਿਹਨੇ ਸਾਰੇ ਦੁਨੀਆਂ ਦੇ ਪੈਰ ਨੇ ਉਹਨਾਂ ਸਾਰਿਆਂ ਤੇ ਡਿਊਟੀ ਭਗਵਾਨ ਵਿਸ਼ਨੂੰ ਦੀ ਸਾਰੇ ਦੁਨੀਆਂ ਦੇ ਅੱਖਾਂ ਦੇ ਉੱਤੇ ਡਿਊਟੀ ਸੂਰਜ ਦੀ ਸਾਰੇ ਦੁਨੀਆਂ ਦੇ ਹੱਥਾਂ ਦੇ ਉੱਤੇ ਇੰਦਰ ਦੀ ਡਿਊਟੀ ਹੈ ਇਹ ਦੇਵਤਿਆਂ ਨੂੰ ਮਹਿਕਮੇ ਦਿੱਤੇ ਗਏ ਨੇ ਸਾਰੇ ਵਾਹਿਗੁਰੂ ਦੀ ਅਦਭੁਤ ਰਚਨਾ ਆਪਣੇ ਨੌਕਰ ਨੇ ਐ ਕੰਮ ਲਾਏ ਨਾ ਉਹ ਵੇਖਿਆ ਉਹਨਾਂ ਨਜ਼ਰ ਨਾ ਆਵੇ ਬਹੁਤ ਆਏ ਉਹ ਬੇਡਾਨ ਸਾਰਿਆਂ ਨੂੰ ਕੰਮ ਲਾਇਆ ਅਰ ਫਿਰ ਕੰਮ ਲਾ ਕੇ ਗੁਰੂ ਗ੍ਰੰਥ ਸਾਹਿਬ ਦਾ ਗੁਰਬਾਨ ਹੈ ਸਭ ਨਾਲ ਧੰਦੇ ਲਾਏ ਆਪ ਛੁਪਾਇਆ ਧੰਦੇ ਲਾ ਤੇ ਸਾਰੇ ਤੇ ਇਹ ਘਬਰਾਉਣਾ ਨਹੀਂ ਹੈ ਕਈ ਵਾਰ ਜਦੋਂ ਕੋਈ ਨਵੀਂ ਗੱਲ ਸੁਣੀਏ ਸ਼ੰਕੇ ਵੀ ਉੱਠਦੇ ਨੌਵੇਂ ਪਾਤਸ਼ਾਹ ਦੇ ਸ਼ਹੀਦੀ ਜੋੜ ਮੇਲੇ ਤੇ ਦਾਸ ਤੇ ਬੇਨਤੀ ਕਰ ਰਿਹਾ ਸੀ ਪਾਤਸ਼ਾਹ ਦੀ ਸਾਰੀ ਵੀ ਕਿੰਨੇ ਹਾੜ ਨੂੰ ਤੁਰੇ ਮਹਾਰਾਜ ਕਿੱਥੇ ਕਿੱਥੇ ਗਏ ਕਿਵੇਂ ਦਿੱਲੀ ਪਹੁੰਚੇ ਸਾਰਾ ਮਹਾਰਾਜ ਨੇ ਬੜਾ ਸੋਹਣਾ ਕਰਵਾਇਆ ਉੱਥੇ ਇੱਕ ਬੰਦਾ ਬਹੁਤ ਵਿਚਾਰਾ ਥੋੜੀ ਅਕਲ ਦਾ ਮਾਲਕ ਬੈਠਾ ਸੀ ਵਿੱਚ ਉਹ ਮੈਂ ਉਹਦੇ ਚ ਤੋਕ ਦਿੱਤੀ ਵੀ ਜਿਹੜੇ ਸਵਾਮੀ ਪਰਮਾਨੰਦ ਜੀ ਨੇ ਉਹਨਾਂ ਨੂੰ ਇਸ ਵੇਲੇ ਸਾਧ ਸਿੰਘ ਜੀ ਸਨਾਤਨ ਮਤ ਵਿੱਚ ਯੋਗ ਪੁਰਸ਼ ਕਹਿੰਦੇ ਯੋਗ ਪੁਰਸ਼ ਉੱਚ ਕੋਟੀ ਦੇ ਸਾਧ ਨੂੰ ਅਭਿਆਸੀ ਵੀ ਨੇ ਤੇ ਵਿਦਵਾਨ ਵੀ ਬਹੁਤ ਵੱਡੇ ਆ ਉਹ ਕਿਸੇ ਪਟਿਆਲੇ ਆਏ ਉੱਥੇ ਵਿਦਵਾਨ ਸੰਮੇਲਨ ਹੋਣਾ ਸੀ ਉੱਥੇ ਕਿਸੇ ਪ੍ਰੇਮੀ ਨੇ ਦੱਸ ਦਿੱਤਾ ਮੇਰੇ ਬਾਰੇ ਥੋੜੀ ਬਹੁਤ ਸੰਸਕਾਰ ਪਾ ਦਿੱਤੇ ਹੁਣ ਜਿਹੜੇ ਮਹਾਤਮਾ ਦੇ ਕੋਲ ਏਡੇ ਏਡੇ ਲੋਕ ਜਾਂਦੇ ਆ ਦੇਸ਼ ਦੇ ਪ੍ਰਧਾਨ ਮੰਤਰੀ ਕੀ ਦੂਜੇ ਮੰਤਰੀ ਕੀ ਉਹਨਾਂ ਨੂੰ ਕੋਈ ਕਿਸੇ ਤਰ੍ਹਾਂ ਦਾ ਅਹਿਮ ਭਾਵ ਤਾਂ ਨੇੜੇ ਤੇੜੇ ਨਹੀਂ ਆਵੇ ਕਿਹੜਾ ਮੇਰੇ ਕੋਲ ਆਉਂਦਾ ਕਿਹੜਾ ਨਹੀਂ ਹੁੰਦਾ ਉਹ ਮਹਾਤਮਾ ਕਹਿਣ ਲੱਗੇ ਵੀ ਐਂ ਕਰੋ ਵੀ ਆਪਾਂ ਆਪਣੇ ਵਿਦਵਾਨ ਸੰਮੇਲਨ ਵਿੱਚ ਜੇ ਤੁਸੀਂ ਜਿਸ ਤਰ੍ਹਾਂ ਦੱਸਦੇ ਹੋ ਵੀ ਫਿਰ ਆਪਾਂ ਨਿਮੰਤਰਣ ਦਿਓ ਉਹਨਾਂ ਨੂੰ ਉਹ ਕਹਿੰਦੇ ਜੀ ਠੀਕ ਹੈ ਵੀ ਆਪਾਂ ਚਿੱਠੀ ਦੇ ਰਹੇ ਕਹਿੰਦੇ ਨਹੀਂ ਖੁਦ ਹਮ ਜਾਏਂਗੇ ਉਹਨੂੰ ਕੋਈ ਨਿਮੰਤਰਣ ਕਰਨੇ ਤੁਸੀਂ ਉਹ ਅਕਲ ਤੇ ਮਹਾਂਪੁਰਸ਼ ਮੇਰੇ ਘਰ ਆ ਗਏ ਮੈਂ ਉਸ ਵੇਲੇ ਸੀ ਵੀ ਹੁਣ ਤੱਕ ਆਪਣੇ ਪਰਿਵਾਰ ਚ ਬੈਠੇ ਹਾਂ ਸਾਨ ਭਾਵੇਂ ਉਹ ਆਪਣੀ ਥਾਂ ਤੇ ਨੇ ਕਹਿੰਦੇ ਜੀ ਬਾਹਰ ਮਹਾਤਮਾ ਆਏ ਨੇ ਬੁਲਾਏ ਨਮਸਕਾਰ ਕੀਤੀ ਬਿਠਾਏ ਸੇਵਾ ਕੀਤੀ ਮੈਂ ਕਿਹਾ ਜੀ ਇਹ ਕੀੜੀ ਦੇ ਘਰ ਨੇ ਰਹਿਣ ਆਉਣ ਵਾਲੀ ਬਾਤ ਹੈ ਵੀ ਦੱਸੋ ਕੀ ਹੁਕਮ ਕਹਿੰਦੇ ਜੀ ਵਿਦਵਾਨ ਸੰਮੇਲਨ ਵਿੱਚ ਇੱਕ ਦਿਨ ਆਓ ਮੈਂ ਕਿਹਾ ਜੀ ਸਤ ਵਚਨ ਤੇ ਉਹਨਾਂ ਨੇ ਉਹ ਜਦੋਂ ਜਾਣ ਲੱਗੇ ਮੈਂ ਉਹਨਾਂ ਮਹਾਂਪੁਰਸ਼ਾਂ ਦਾ ਦੇਖੋ ਭਾਈ ਮੈਂ ਹਜੇ ਕੱਟੜ ਖਿਆਲਾਂ ਦਾ ਵੀ ਨਹੀਂ ਹੈ ਚਾਹੇ ਤੁਹਾਨੂੰ ਕਿਸੇ ਨੂੰ ਚੰਗੀ ਲੱਗੇ ਗੱਲ ਚਾਹੇ ਨਾ ਲੱਗੇ ਵੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਪੈਰੀ ਹੱਥ ਲਾਉਣੇ ਵੀ ਮਨਮਤ ਤੇ ਲਵਾਉਣੇ ਵੀ ਮਨਮਤ ਮਹਾਰਾਜ ਦੀ ਹਜ਼ੂਰੀ ਚ ਕਰ ਨਹੀਂ ਸਕਦੇ ਤੇ ਇਸ ਤੋਂ ਇਲਾਵਾ ਆਪਾਂ ਭਾਈ ਆਪਣੀ ਮਾਂ ਦੇ ਵੀ ਪੈਰੀ ਹੱਥ ਲਾ ਸਕਦੇ ਹਾਂ ਵਿਦਿਆ ਪੜ੍ਹਾਉਣ ਵਾਲੇ ਦੇ ਵੀ ਲਾ ਸਕਦੇ ਹਾਂ ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਦੀ ਗਤ ਪਾਏ ਇਹ ਵਿਸ਼ਵਾਸ ਮੈਂ ਰੱਖਦਾ ਇਹਨਾਂ ਗੱਲਾਂ ਕਿ ਸਾਧੂਆਂ ਦੀ ਚਰਨ ਧੂੜੀ ਲੈਣੀ ਚਾਹੀਦੀ ਵੀ ਅਸੀਂ ਗ੍ਰਿਸ਼ਤੀ ਹਾਂ ਉਹ ਮੈਂ ਉਹਨਾਂ ਮਹਾਂਪੁਰਸ਼ਾਂ ਨੂੰ ਜਦੋਂ ਲੱਗਿਆ ਇਹਨਾਂ ਦਾ ਸਤਿਕਾਰ ਕਰਨ ਉਹ ਪਿੱਛੇ ਹਟ ਖੜਾਵਾਂ ਪਹਿਲੀਆਂ ਪਿੱਛੇ ਹਟ ਗਈ ਮੈਂ ਕਿਹਾ ਜੀ ਕਿਆ ਬਾਤ ਕਹਿੰਦੇ ਇਹੀ ਕਿਆ ਕਰ ਰਹੇ ਹਾਂ ਆਪ ਵੀ ਤੋਂ ਮਹਾਤਮਾ ਹੈ ਮਗਰ ਜੀ ਹਮ ਤੋਂ ਗ੍ਰਿਸ਼ਤੀ ਹੈ ਬਾਲ ਬੱਚੇ ਵਾਲੇ ਹੈ ਹਮ ਤੋਂ ਲੋਕ ਕਹਿ ਦੇਤੇ ਹੈ ਇਹ ਤੋਂ ਬਾਅਦ ਅਲੱਗ ਹੈ ਆਪ ਤੋਂ ਆਪ ਨਹੀਂ ਸੁਣ ਇਹ ਮੈਂ ਉਹਨਾਂ ਨੂੰ ਕਹਿ ਦਿੱਤਾ ਮਹਾਂ ਜੀ ਹਮ ਤੋਂ ਆਪ ਤੋਂ ਕੁਛ ਨਹੀਂ ਕਿਹਾ ਆਪ ਪਿੱਛੇ ਹਟ ਗਏ ਹਮ ਤੋਂ ਵਿਸ਼ਨੂੰ ਭਗਵਾਨ ਕਾ ਪੂਜਨ ਕੀ ਹੈ ਮੈਂ ਵਿਦਾਂਤ ਦੀ ਇੱਕ ਗੱਲ ਥੋੜੀ ਜੀ ਉਹਨਾਂ ਨੂੰ ਉਹਦੇ ਵਿੱਚ ਉਹਨਾਂ ਨੂੰ ਸੂਚਨਾ ਦੇ ਦਿੱਤੀ ਕਿਉਂਕਿ ਵਿਦਾਂਤ ਸੰਮੇਲਨ ਤਾਂ ਹੈ ਸੀ ਉਹ ਮਹਾਤਮਾ ਨੇ ਜਦੇ ਫੜ ਲਈ ਕਰ ਉਹ ਨਾਜ਼ਮ ਜਦੇ ਕਹਿੰਦੇ ਭਾਈ ਸੁਣ ਲਿਆ ਕਹਿੰਦੇ ਜੀ ਕਿਆ ਕਹਿੰਦੇ ਇਹ ਐਸੇ ਪਤਾ ਚਲਤਾ ਹੈ ਕਹਿੰਦੇ ਇਹ ਬਹੁਤ ਉੱਚੀ ਬਾਤ ਕਹਿ ਗਏ ਉਹ ਕਹਿੰਦੇ ਜੀ ਕੀ ਕਹਿ ਗਏ कहते भाई वेदांत में आता है कि चरणों का देवता विष्णु भगवान है, ये वो बात बोल रहे हैं, वेदांत पढ़े हुए हैं। वो मैंने कहते जी इन्ने बजे साडा विलास मिल उथे सारा इकट्ठ समुचे रूप अमृतधारी सिंह भी बैठे, दूजे भी बैठे, ते उन्होंने इन्ना मान दिता भी उस दिन अपनी सभा का कहते भी साडा फैसला भी अज का मुख मेहमान भी हरी सिंह नूं बुलाउणा। केड़ी खेड रच दिती है ये भगवे कपड़े वाले एडे एडे बड़े विद्वान युग पुरश जिन्होंने कहा जाता है, तो नीचो उच करे मेरा गुणधर अरदास वाली होगी मेरे नाल जाके शोध जगत को लग गया। खेती करने वाले जटा जिन्हों जट बूट कहा जाता, बूट तो पहनने वाले होंगे, सानू तो नाल ही संख्या मिलती है भी जट बूट होंगे है। ये महाराज ने लाज रखी भाई उथे, चलो वो मैं ये गल जो सुना रहा उ नवे पातशाह स्थान से उथे एक अकल तो हीना बंदा भी बैठा सी, मैनू उन्हें अपनी आवाज बदल के फोन करिया, कहंदा जी मैं कनेडा तो आया हुआ। मैं कहा फिर मैं की करा जी कनेडा तो आया हुआ, भी तू दस की चाहना। कहंदा जी मैं कथा सुनी सी तुसीं उत्थे कहा भी हम विष्णु भगवान का पूजन किया, कहंदे महाराज तो कहंदे कृष्ण कृष्ण कहू ना ध्यान। उन्हें अपनी भाई लाल किताब कढ ली गुरु नाल ही, ते तुसीं इह कहा मैंने भाई तू मेरी गल नहीं समझिया भी मैं तो इशारे नाल उन्होंने वेदांत की जिहड़ी गल सी उह समझाई सी भी तुसीं परे हटदे हो तो पैरां दा देवता विष्णु भगवान। कहंदा जी ये लिखा हुआ कि विष्णु भगवान पैरां दा देवता है? मैं हां जी लिखा हुआ। कहंदा मैं तो कदे देखिया नहीं। मैं तैं हुण सारी सारी चीजा देख लिया जिंदगी चा, मैं देख रही हां। उहने जी अगों मूहरों थोड़ा जा फिर बोलिया हंकार विच, कहंदा किथे लिखा होया? मैं हां गुरप्रताप सूरी ग्रंथ विच लिखा, मैनू पता भी आ इत्थे लिखा, पता ही हुंदा वकीलां नूं पता हुंदा किहड़ी किताब च किहड़ा लॉ छपिया, किहड़ा किहड़ी रूलिंग आई हुई है सुप्रीम कोर्ट दी हाई कोर्ट दी, तां ही फिर वकील कामयाब हुंदे। मैं कहा भी हैगा तैनूं दिखा दांगे आ जाइ। कहंदा कोई नहीं, कहंदा मैं उत्थे टोरंटो च रहना। मैं कहा फिर? कहंदा जिद्दन आऊंगे उत्थे मालक नूं कहंदा मैं उत्थे पुछूंगा तुहानूं। मैं कहा मैं तेरा इंतजार करूंगा। मैं कहा तू अपने प्यो का पुत नहीं, जे मैनू पुछे ना स्टेज ते ही दसूं जिहड़ा जवाब देंगा। वह सी उत्थी पंजाब का ही बाद पता लग्या भी वह तो बेचारा इत्थे कदे आया ही नहीं है ना, उहदे कोल इत्थे दा वीजा कदे मिलिया, उ मार दिती उहने गल। अहे जे सरोते भी हुंदे आ, मनमुख चंचल सिख को सिखी उल्टी होए, चंचल सिख नूं सिखी उल्टी भी पै जांदी है। सो ये भाव है भी ये जिहड़े 14 देवते 14 इंद्रियां दे उत्ते परमेश्वर ने इन्हां दी ड्यूटी लाई हुई, ता करना ता करना। सो इस करके भाई साहब जी इत्थे कहंदे ने ये जिहड़े ने 14, 30, 42 हो गए, ये जिहड़े 42 हन, क्योंकि दसना की है ते उत्थे रखियो सवाल की कीता होया कि जागृत अवस्था की है, सवाल ये है। हुण ये सवाल दे उत्तर विच कह रहे ने कि जागृत अवस्था विच 14 इंद्रियां दे जिहड़े 14 विषयां दे नाल 14 देवते 14, 30, 42 भाव सपुरन होण दित्ते। अगे बोलो जी
42 पुरे भाव विद्यमान,
42 भाव सपुरन होण ओनू कहंदे ने जागृत अवस्था। ਜੋ ਵੀ ਅੱਗੇ ਵੇਰਵਾ ਦਿੰਦੇ ਨੇ
ਸੁਖਪਤ ਸੁਪਨ ਭਾਵ ਫੁਰੇ ਗਨ,
ਵਿਚ ਨਾ ਤਾਂ ਸੁਖੋਪ ਦੀ ਅਵਸਥਾ ਹੋਵੇ ਜਿਹੜੀ ਸੁਪਨ ਅਵਸਥਾ ਤੋਂ ਅਗਲੀ ਅਵਸਥਾ, ਨਾ ਇਹਦੇ ਚ ਸੁਪਨ ਅਵਸਥਾ ਤੇ ਨਾ ਸੁਖੋਪ ਦੀ ਅਵਸਥਾ, ਅਭਾਵ ਦੋਨੇ, ਅਭਾਵ ਦਾ ਅਰਥ ਹੈ ਨਾ ਹੋਣਾ, ਦੋਨੇ ਨਹੀਂ ਹਨ। ਤੇ ਫਿਰ ਉਹਦੇ ਵਿਚ ਅੱਗੇ ਦੱਸਦੇ ਨੇ ਬੋਲੋ ਜੀ
ਮੂਰਤ ਵਿਅਸਤ ਸਮਸਤ ਪਛਾਣ,
ਇਹਦੇ ਚ ਸਮਸਤੀ ਵਿਅਸਤੀ, ਸਮਸਤੀ ਕਹਿੰਦੇ ਨੇ ਸਾਧ ਸਿੰਘ ਜੀ, ਵਿਅਸਤੀ ਦਾ ਅਰਥ ਹੈ ਵੱਖਰੇ ਵੱਖਰੇ, ਸਮਸਤੀ ਦਾ ਅਰਥ ਹੈ ਸਮਗਰ ਸਾਰੀਆਂ। ਸਮਸਤੀ ਵਿਅਸਤੀ ਦੀਆਂ ਮੂਰਤਾਂ ਸਾਰੀਆਂ ਸਾਖੀ ਦੇ ਚ ਸਫੁਰਨ ਹੋਣ, 42 ਭਾਵ ਸਫੁਰਨ ਹੋਣ, 14 ਇੰਦਰੀਆਂ 14 ਇੰਦਰੀਆਂ ਦੇ ਵਿਸ਼ੇ, 14 ਇਹਨਾਂ ਦੇ ਦੇਵ ਅਧਿਆਤਮ ਅਧਿਦੈਵ ਅਧਿਭੂਤ, ਇਹ ਤਿੰਨਾਂ ਦੀ ਵਿਚਾਰ ਹੋਈ ਹੈ। ਇਹ 42 ਭਾਵ ਜਿੱਥੇ ਸਵਰਨ ਹੁੰਦੇ ਹਨ
ਪੁਰੇ ਸਰਬ ਸਾਖੀ ਮਹਿ,
ਸਾਖੀ ਦੇ ਵਿਚ ਸਵਰਨ ਹੁੰਦੇ, ਸਾਖੀ ਹੈ ਤਾਂ ਨਿਰਲੇਪ ਸਾਧ ਸਿੰਘ ਜੀ, ਉਹਦੇ ਚ ਸਵਰਨ ਕਿਵੇਂ ਹੁੰਦੇ ਨੇ, ਭਾਨ ਕਿਵੇਂ ਪੈਂਦੀ ਹੈ? ਆ ਜਿਵੇਂ ਸਪਤਕ ਮਣੀ ਹੁੰਦੀ ਹੈ ਚਿੱਟੇ ਰੰਗ ਦੀ ਮਣੀ, ਉਹਦਾ ਚਿੱਟਾਪਣ ਐਸਾ ਵੀ ਜੇ ਉਹਦੇ ਸਾਹਮਣੇ ਲਾਲ ਰੰਗ ਦਾ ਫੁੱਲ ਰੱਖ ਦੋ ਉਹ ਮਣੀ ਸਾਰੀ ਓ ਲਾਲ ਹੋ ਜਾਂਦੀ, ਉਹਦਾ ਰੰਗ ਸਾਰੀ ਉਹਦੇ ਚਾਹੀਦਾ। ਹੁਣ ਜੇ ਕੀ ਇਹ ਰੰਗ ਇਹਦੇ ਵਿਚ ਬਣ ਗਿਆ ਤਾਂ ਵੀ ਗਲਤ ਗੱਲ ਹੈ, ਕਿਉਂਕਿ ਉਹ ਤਾਂ ਰੰਗ ਤੋਂ ਨਿਰਲੇਪ ਹੈ। ਜੇ ਕਹੀਏ ਵੀ ਇਹਦੇ ਵਿਚ ਨਹੀਂ ਹੈ, ਵਿਚ ਦਿਸ ਰਿਹਾ, ਹੈ ਜਿਹੜਾ ਅੰਦਰ ਸਾਖੀ ਹੈ ਨਾ, ਹੈ ਤਾਂ ਉਹ ਨਿਰਲੇਪ ਪਰ ਉਹਦੇ ਵਿੱਚ ਸਫੁਰਨ ਹੁੰਦੇ ਨੇ। ਇਹ 42 ਭਾਵ ਉਹਦੀ ਸੱਤਾ ਤੋਂ ਬਿਨਾਂ ਹੋ ਹੀ ਨਹੀਂ ਸਕਦੇ। ਤੇ ਇਹਨੂੰ ਕਹਿੰਦੇ ਨੇ ਇਹ ਜਿਹੜੀ ਸਾਸਨੀ ਫੁਰੇ ਸਰਵ ਸਾਖੀ ਮੈਂ, ਇਸ ਨੂੰ ਦੱਸਦੇ ਨੇ ਜਾਗਰਤ ਜਾਗਰਤ
ਜਾਗਰਤ ਵਿਸ਼ਵ ਅਵਾਨੀ ਕੀ ਲਿਹੋ ਮਾਨ।
ਜਾਗਰਤ ਅਵਸਥਾ ਦਾ ਜਿਹੜਾ ਅਭਿਮਾਨੀ ਦੇਵ ਹੈ ਤੇ ਉਹਨੂੰ ਵਿਸ਼ਵ ਨਾਮੇ ਜੀਵ ਕਹਿੰਦੇ ਆ ਸਾਸਨੀ, ਵਿਸ਼ਵ ਨਾਮੇ ਜੀਵ। ਅਗਲੀ ਗੱਲ ਜਿਹੜੀ ਇੱਥੇ ਭਾਈ ਸੰਤੋਖ ਸਿੰਘ ਨੇ ਸਾਸਨ ਜੀ ਉਹ ਨਹੀਂ ਲਿਖੀ, ਉਹਦਾ ਵੇਰਵਾ ਵਿੱਚ ਨਹੀਂ ਆਇਆ, ਸਮਝਣ ਵਾਸਤੇ ਹੋਰ ਸੌਖੀ ਹੋ ਜਾਊਗੀ। ਜਾਗਰਤ ਅਵਸਥਾ ਦੇ ਅੰਦਰ ਜਿਹੜਾ ਆਪਣੇ ਅੰਦਰ ਜੀਵ ਆਤਮਾ ਸਾਧ ਜੀ ਸਾਰੀ ਜਾਗਰਤ ਅਵਸਥਾ ਦੀ ਗੱਲ ਨੂੰ ਦੇਖਦਾ, ਸੁਣਦਾ, ਸੁੰਘਦਾ, ਬੋਲਦਾ, ਖਾਂਦਾ, ਪੀਂਦਾ, ਤੁਰਦਾ, ਫਿਰਦਾ, ਹੁਕਮ ਦਿੰਦਾ ਕਿ ਉਹ ਮਾਲਕ ਰਹਿੰਦਾ ਕਿੱਥੇ, ਜਿਹੜਾ ਆਪਣੇ ਆਪ ਨੂੰ ਇਹ ਦੁੱਖ ਸੁੱਖ ਅਨੁਭਵ ਕਰਦਾ। ਜਾਗਰਤ ਅਵਸਥਾ ਦਾ ਅਭਿਮਾਨੀ ਦੇ ਉਹਦਾ ਨਾਮ ਕੀ ਹੈ? ਉਹਦਾ ਨਾਮ ਹੈ ਸਾਸੀ ਵਿਸ਼ਵ ਨਾਮੇ ਜੀਵ। ਉਸ ਵੇਲੇ ਉਹਨੂੰ ਵਿਸ਼ਵ ਕਹਿੰਦੇ। ਵਿਸ਼ਵ ਦਾ ਅਰਥ ਹੈ ਆਹ ਸੰਸਾਰ ਵਿਸ਼ਵ ਹੈ ਨਾ, ਜਿਹੜਾ ਵਿਸ਼ਵ ਦਾ ਗਿਆਨ ਰੱਖਣ ਵਾਲਾ, ਇਸ ਕਰਕੇ ਉਹਨੂੰ ਵਿਸ਼ਵ ਨਾਮੇ ਜੀਵ ਕਹਿੰਦੇ ਆ। ਰਹਿੰਦਾ ਕਿੱਥੇ ਹੈ ਉਹ ਸਾਸ ਜੀ? ਜਿਹੜੇ ਸਾਡੇ ਨੇਤਰ ਨੇ, ਇਹਨਾਂ ਨੇਤਰਾਂ ਦੀ ਬੈਕ ਸਾਈਡ ਤੇ ਪਿੱਛੇ ਇੱਕ ਬਰੀਕ ਨਾੜੀਆਂ ਨੇ, ਜਾਗਰਤ ਅਵਸਥਾ ਦੇ ਅੰਦਰ ਉਹ ਇੱਥੇ ਨਿਵਾਸ ਕਰਦੇ। ਇਹਦਾ ਨਾਮ ਉਸ ਵੇਲੇ ਸਾਸ ਜੀ ਵਿਸ਼ਵ ਹੈ। ਇੱਥੇ ਬੈਠ ਕੇ ਫਿਰ 42 ਭਾਵ ਸੁਪੁਰਨ ਹੁੰਦੇ ਨੇ। ਇਹਨੂੰ ਭਾਈ ਦਇਆ ਸਿੰਘ ਜੀ ਕਹਿੰਦੇ ਆ, ਕਹਿੰਦੇ ਇਹ ਭਾਈ ਜਾਗਰਤ ਅਵਸਥਾ ਹੈ, ਇਸਦਾ ਨਾਮ ਖਾਲਸਾ ਜੀ। ਇਸ ਤੋਂ ਬਾਅਦ ਫਿਰ ਸਿੰਘਾਂ ਨੇ ਸਵਾਲ ਕੀਤਾ, ਭਾਈ ਸਾਹਿਬ ਇਹਦੇ ਨਾਲ ਹੀ ਹੁਣ ਫਿਰ ਸੁਪਨ ਅਵਸਥਾ ਵੀ ਦੱਸ ਦਿਓ ਕੀ ਹੈ? ਇਹ ਤਾਂ ਜਾਗਰਤ ਅਵਸਥਾ ਹੈ, ਆਪ ਕਿਰਪਾ ਕਰਕੇ ਸੁਪਨ ਅਵਸਥਾ ਵੀ ਦੱਸੋ, ਸੁਪਨਾ ਕਿਵੇਂ ਆਉਣਾ ਤੇ ਕਿੱਥੇ ਆਉਣਾ। ਦੇਖੋ ਸਵਾਲ ਸਾਰੀ ਭਾਈ ਦਇਆ ਸਿੰਘ ਤੇ ਜਿਹੜੇ ਕੀਤੇ ਗਏ ਨੇ, ਇਹ ਬਹੁਤ ਸੂਝਵਾਨ ਗੁਰਸਿੱਖਾਂ ਦੇ ਸਵਾਲ ਨੇ। ਇਹ ਉੱਤਰ ਦੇਣ ਵਾਲਾ ਉਹ ਹੈ ਜਿਹਨੂੰ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਦਇਆ ਸਿੰਘ ਮਮ ਰੂਪ ਅਦਾਰਾ, ਮੇਰਾ ਰੂਪ ਹੈ ਭਾਈ ਦਇਆ ਸਿੰਘ, ਛੋਟੀ ਜੀ ਬਾਤ ਨਹੀਂ। ਉੱਤਰ ਦੇਣ ਵਾਲਾ ਆਪ ਗੁਰੂ ਸਾਹਿਬ ਸਰੂਪ ਹੈ, ਗੁਰਸਿੱਖਾਂ ਦਾ ਸਤਿਗੁਰੂ ਵਰਤ ਰਿਹਾ, ਆਪ ਕਲੀ ਤਰ ਪਾਤਸ਼ਾਹੀ ਉਹ ਖੇਡ ਵਰਤ ਰਹੀ ਹੈ ਸਾਹਿਬ ਸਿੰਘ ਜੀ। ਮਹਾਰਾਜ ਸਾਹਿਬ ਨੂੰ ਭਾਵੇ ਮੁੱਖ ਉਚਰਿਆ ਸ਼ਾਸਤਰ ਖੱਟ ਪਿੰਗ ਗਿਰਨ ਚੜ ਜਾਏ, ਅੰਧ ਲਖੇ ਬਦਰੋ ਸੁਣੈ ਜੋ ਕਾਲ ਕਿਰਪਾ ਕਰ। ਵਾਹਿਗੁਰੂ ਕਿਰਪਾ ਕਰ ਦੇਵੇ ਕੀ ਨਹੀਂ ਹੋ ਸਕਦਾ ਸਾਧ ਸਿੰਘ ਜੀ। ਭਾਈ ਦਇਆ ਸਿੰਘ ਤਾਂ ਉਹ ਤਾਂ ਇੱਕ ਸਮਰੱਥ ਗੁਰੂ ਦੇ ਵੇਲੇ ਦੀ ਗੱਲ ਹੈ। ਸੰਤ ਗਿਆਨੀ ਸੁੰਦਰ ਸਿੰਘ ਜੀ ਪਿੰਡਰਾਂ ਵਾਲੇ ਮਹਾਂਪੁਰਸ਼, ਜਿਨ੍ਹਾਂ ਦੇ ਡਾਕਟਰ ਦੀਵਾਨ ਸਿੰਘ ਨੇ ਰੋਮਾਂ ਦੇ ਵਿੱਚੋਂ ਆਵਾਜ਼ ਟੂਟੀ ਰਹੀ ਕੰਨਾਂ ਚ ਸੁਣੀ ਸਾਧ ਸਿੰਘ ਜੀ, ਗੁਰਮੁਖ ਰੋਮ ਰੋਮ ਹਰ ਧਾਵੇ ਦੀ ਅਵਸਥਾ ਸੰਤ ਗਿਆਨੀ ਸੁੰਦਰ ਸਿੰਘ ਜੀ। ਉਹ ਮਹਾਂਪੁਰਸ਼ ਸਾਧ ਸਿੰਘ ਜੀ ਆਪਣੇ ਜੀਵਨ ਕਾਲ ਦੇ ਵਿੱਚ ਉਸ ਵੇਲੇ ਭਰ ਜਵਾਨੀ ਦੇ ਵਿੱਚ ਸੀ, ਜੈਤੋਂ ਦਾ ਮੋਰਚਾ ਉਦੋਂ ਲੱਗਿਆ। ਉਹਦੇ ਚ ਬੜੀ ਪੰਥ ਦੀ ਸੇਵਾ ਕੀਤੀ, ਨੀਲੀਆਂ ਪੱਗਾਂ ਦੇ ਕੜਾਹੇ ਰੰਗ ਰੰਗ ਕੇ ਜਿੰਨੇ ਅੰਗਰੇਜ਼ ਫੜਦੇ ਸੀ ਸਾਧ ਸੀ ਉਹਨਾਂ ਨੂੰ ਮਹਾਂਪੁਰਸ਼ ਹੋਰ ਤਿਆਰ ਕਰਕੇ ਭੇਜਦੇ, ਔਰ ਬਖਲਾ ਗਈ ਸੀ ਸਰਕਾਰ ਉਸ ਕੋਲ, ਇਹ ਕੌਣ ਹੈ ਜਿਹੜੇ ਇੰਨੇ ਸਿੱਖ ਤਿਆਰ ਕਰੇ, ਕੜਾਹੇ ਕੱਢੇ ਹੋਏ। ਉਦੋਂ ਪਹਿਲਾਂ ਸਾਰੇ ਟਕਸਾਲ ਦੇ ਵਿੱਚ ਚਿੱਟੀ ਪੱਗ ਬੰਨਦੇ ਸੀ, ਉਹਨਾਂ ਦਿਨਾਂ ਚ ਸੰਤਾਂ ਨੇ ਥੋੜਾ ਸਮਾਂ ਮੋਰਚਾ ਲੱਗੇ ਚ ਨੀਲੀ ਪੱਗ ਕੀਤੀ, ਉਦੋਂ ਬਾਅਦ ਫਿਰ ਟਕਸਾਲ ਚ ਨੀਲੀ ਪੱਗ ਵੀ ਪ੍ਰਸਿੱਧ ਹੋ ਗਈ। ਇੱਕ ਸਾਧ ਸਿੰਘ ਜੀ ਭਾਈ ਦੀਦਾਰ ਸਿੰਘ ਨਾਮ ਦੇ ਬਜ਼ੁਰਗ ਹੋਏ ਆ, ਚੜ੍ਹਾਈ ਕਰਦੇ ਹੁਣ ਤਾਂ ਸਮਾਂ ਹੋ ਗਿਆ। ਉਹ ਮਹਾਂਪੁਰਸ਼ ਸੰਤ ਬਾਬਾ ਜਵਾਲਾ ਸਿੰਘ ਜੀ ਹਰਖੋ ਵਾਲੀ ਮਹਾਂਪੁਰਸ਼ਾਂ ਕੋਲ ਗਏ, ਕਾਰੋਬਾਰ ਛੱਡਿਆ, ਵਿਰਾਗ ਚ ਆ ਕੇ ਮੈਨੂੰ ਇਹ ਬਚਨ ਆਪ ਸੁਣਾਇਆ ਉਹਨਾਂ ਨੇ ਦੀਦਾਰ ਸਿੰਘ ਦਾ। ਉਹ ਜਾ ਕੇ ਕਹਿਣ ਲੱਗੇ, ਮਹਾਰਾਜ ਮੈਂ ਘਰਬਾਰ ਛੱਡਿਆ ਵਿਰਾਗ ਚ ਆ ਕੇ ਤੇ ਮੇਰੀ ਬੇੜੀ ਬਣੀ, ਮੇਰਾ ਬਣਾਓ ਕੁਛ। ਮਹਾਂਪੁਰਸ਼ਾਂ ਨੇ ਮਸਤਕ ਵੱਲ ਦੇਖਿਆ, ਕਹਿੰਦੇ ਭਾਈ ਤੇਰੀ ਵਸਤੂ ਤਾਂ ਸੰਤ ਗਿਆਨੀ ਸੁੰਦਰ ਸਿੰਘ ਜੀ ਦੇ ਕੋਲ ਹੈ, ਤੂੰ ਉੱਥੇ ਚਲਾ ਜਾ, ਮੈਂ ਤੇਰਾ ਕੁਛ ਨਹੀਂ ਕਰ ਸਕਦਾ, ਤੂੰ ਉੱਥੇ ਪਹੁੰਚ। ਉਹ ਸਾਧ ਸਿੰਘ ਜੀ ਦੀਦਾਰ ਸਿੰਘ ਜੀ ਮਹਾਂਪੁਰਸ਼ਾਂ ਕੋਲ ਚਲੇ ਗਏ, ਸੰਤ ਗਿਆਨੀ ਸੁੰਦਰ ਸਿੰਘ ਜੀ ਦੇ ਕੋਲ, ਤੇ ਮਹਾਂਪੁਰਸ਼ ਪੁੱਛਦੇ ਆ ਉਹਨੂੰ, ਕਹਿੰਦੇ ਦੀਦਾਰ ਤੇਰਾ ਨਾਂ ਕੀ ਹੈ ਭਾਈ? ਕਹਿੰਦੇ ਜੀ ਦੀਦਾਰ ਸਿੰਘ ਹੈ ਮੇਰਾ ਨਾਂ। ਕਹਿੰਦੇ ਦੀਦਾਰ ਸਿੰਘ ਦੱਸ ਫਿਰ, ਉਹਨਾਂ ਨੇ ਸੰਤ ਵਾਲਿਆਂ ਨੂੰ ਰੱਖਦੇ ਨਹੀਂ ਸੀ, ਉਹਨਾਂ ਦਾ ਇੱਕ ਨਿਯਮ ਸੀ ਵੀ ਜਿੰਨਾ ਚਿਰ ਪੰਜ ਗ੍ਰੰਥੀ ਸਾਰੀ ਜਵਾਨੀ ਕੰਠ ਨਾ ਹੋ ਜਾਏ ਉਹਨਾਂ ਚ ਜਥੇ ਚ ਭਰਤੀ ਨਹੀਂ ਸੀ ਸਾਧ ਸਿੰਘ ਜੀ ਕਰਦੇ। ਸੰਤ ਗਿਆਨੀ ਗੁਰਬਚਨ ਸਿੰਘ ਜੀ ਨੇ ਨਿਯਮ ਰੱਖਿਆ ਜਿੰਨਾ ਚਿਰ ਪੰਜੇ ਬਾਣੀਆਂ ਨਾਲ ਕੰਠ ਹੋ ਜਾਏ ਉਹਨਾਂ ਚਿਰ ਭਰਤੀ ਨਹੀਂ ਸੀ ਕਰਦੇ। ਜਦੋਂ ਸੰਤ ਕਰਤਾਰ ਸਿੰਘ ਜੀ ਨੂੰ ਪੱਗ ਦੇਣ ਲੱਗੇ ਪਟਨਾ ਸਾਹਿਬ, ਮਹਾਂਪੁਰਸ਼ ਕਹਿੰਦੇ ਕਰਤਾਰ ਸਿੰਘ ਵੱਡਿਆਂ ਦੇ ਵੇਲੇ ਕਹਿੰਦੇ ਸਮਾਂ ਚੰਗਾ ਸੀ, ਪੰਜ ਗ੍ਰੰਥੀ ਕੰਠ ਕਰ ਲੈਂਦੇ ਪੰਜੇ ਬਾਣੀਆਂ ਤਾਂ। ਕਹਿੰਦੇ ਫਿਰ ਮੈਨੂੰ ਸੰਤਾਂ ਨੇ ਕਹਿ ਦਿੱਤਾ ਸੀ ਵੀ ਭਾਈ ਥੋੜੀ ਜਿਹੀ ਛੋਟ ਦੇ ਗਏ, ਕਹਿੰਦੇ ਸਮਾਂ ਅੱਗੇ ਚੰਗਾ ਨਹੀਂ ਰਿਹਾ, ਪੰਜ ਬਾਣੀਆਂ ਕੰਠ ਕਰਾ ਦੇਗਾ। ਕਹਿੰਦੇ ਮੈਂ ਪੰਜ ਬਾਣੀਆਂ ਕੰਠ ਕਰਾਉਂਦਾ ਰਿਹਾ, ਪਰ ਕਹਿੰਦੇ ਭਾਈ ਹੁਣ ਸਮਾਂ ਇਹੋ ਜਿਹਾ ਆ ਗਿਆ ਕਿ ਇਹਦੀ ਪੜ੍ਹਾਈ ਇਹਨਾਂ ਬੰਦ ਹੋ ਜਾਏ, ਕੰਮ ਢਿੱਲਾ ਹੁੰਦਾ ਜਾਂਦਾ ਅੱਗੇ। ਕਹਿੰਦੇ ਭਾਈ ਹੁਣ ਮੈਂ ਅਧਿਕਾਰੀ ਦੇਖ ਕੇ ਪੜ੍ਹਾਉਂਦਾ ਸੀ, ਪੰਥ ਖਾਲਸੇ ਦੀ ਵਿਦਿਆ ਗੁਰੂ ਗੋਬਿੰਦ ਸਿੰਘ ਸਾਹਿਬ ਨੇ, ਕਹਿੰਦੇ ਹੁਣ ਅਧਿਕਾਰੀ ਦੇਖਣ ਦੀ ਲੋੜ ਨੀ, ਪੜ੍ਹਾ ਜਾ ਕਰਨ ਲੱਗੀ। ਸੋ ਇਉਂ ਸਾਸ਼ਤਰ ਜੀ ਉਹ ਮਹਾਂਪੁਰਸ਼ ਕਹਿੰਦੇ ਭਾਈ ਦੱਸ ਫਿਰ ਤੂੰ ਪਾਠੀ ਬਣਨਾ? ਉਹ ਕਹਿੰਦਾ ਜੀ ਨਹੀਂ ਮੈਂ ਪਾਠੀ ਨਹੀਂ ਬਣਨਾ। ਕਹਿੰਦੇ ਫਿਰ ਕੀਰਤਨ ਸਿੱਖਣਾ, ਰਾਗੀ ਬਣਨਾ? ਕਹਿੰਦੇ ਜੀ ਮੈਂ ਕੀਰਤਨ ਨਹੀਂ ਸਿੱਖਣਾ। ਦਰਬਾਰ ਸਿੰਘ ਕਹਿੰਦੇ ਕਹਿੰਦੇ ਫਿਰ ਸਿੱਧਾ ਗਿਆਨੀਓ ਬਣਨਾ? ਤਾਂ ਕਹਿੰਦਾ ਨਾ ਜੀ ਮੈਂ ਤਾਂ ਗਿਆਨੀ ਵੀ ਨਹੀਂ ਬਣਨਾ, ਜੇ ਮੈਂ ਪਾਠੀ ਨਹੀਂ ਹੈ ਪ੍ਰਚਾਰ ਕੇ ਮੈਂ ਗਿਆਨੀ ਕਿੱਥੋਂ ਬਣਜੂ? ਸੰਤ ਕਹਿੰਦੇ ਫਿਰ ਤੂੰ ਕੀ ਕਰਨਾ ਸਾਡੇ ਕੋਲ? ਅਸੀਂ ਤਾਂ ਇੱਥੇ ਪਾਠੀ ਬਣਾਉਂਦੇ ਹਾਂ, ਰਾਗੀ ਬਣਾਉਂਦੇ ਹਾਂ, ਪ੍ਰਚਾਰਕ ਬਣਾਉਂਦੇ ਹਾਂ, ਕਥਾ ਵਾਚ, ਤੂੰ ਕਹਿੰਦਾ ਆ ਗਿਆ ਸਾਡੇ ਕੋਲ? ਕਹਿੰਦਾ ਜੀ ਮੈਨੂੰ ਭੇਜਿਆ ਬਾਬਾ ਜਵਾਲਾ ਸਿੰਘ ਜੀ ਨੇ। ਕਹਿੰਦਾ ਮੈਂ ਉਸ ਵੇਲੇ ਸਾਧਨਾਂ ਦੀ ਸੰਗਤ ਅਜੇ ਕਰੀ ਨਹੀਂ ਸੀ, ਕਹਿੰਦਾ ਮੈਂ ਤਾਂ ਸਿੱਧੇ ਹਲਵਾਂ ਦਾ ਘਰ ਤੋਂ ਆਇਆ ਸੀ, ਮੈਂ ਮੈਨੂੰ ਕਿਹੜਾ ਬੋਲਣ ਦਾ ਪਤਾ ਸੀ ਵੀ ਸਾਧਾਂ ਨਾਲ ਕਿਵੇਂ ਬੋਲੀ ਜਾਏ। ਕਹਿੰਦਾ ਜੀ ਮੈਂ ਸਿੱਧੇ ਹੀ ਪੈ ਗਿਆ ਸੰਤਾਂ ਨੂੰ, ਕਹਿੰਦਾ ਜੀ ਮੈਂ ਆਇਆ ਸਾਧ ਬਣਨ, ਵੀ ਜੇ ਬਣਾ ਸਕਦੇ ਹੋ ਤਾਂ ਮੇਰੇ ਨਾਲ ਗੱਲ ਕਰਿਓ। ਕਹਿੰਦਾ ਮੈਂ ਸਿੱਧੇ ਹੀ ਆਇਆ, ਉਹਨਾਂ ਨੂੰ ਗੱਲ ਕਹਿ ਦਿੱਤੀ। ਕਹਿੰਦਾ ਹੁਣ ਮੈਨੂੰ ਸ਼ਰਮ ਆਉਂਦੀ ਮੈਂ ਕਿਵੇਂ ਬੋਲ ਗਿਆ ਸੀ ਉੱਥੇ? ਕਹਿੰਦੇ ਸੰਤ ਹੱਸ ਪਏ, ਕਹਿੰਦੇ ਅੱਛਾ ਬਾਬਾ ਜੀ ਬਣਨਾ ਹੈ, ਲਓ ਉਹਨੂੰ ਹੁਣ ਤੱਕ ਜਿੱਥੇ ਬਾਬਾ ਜੀ ਕਹਿੰਦੇ, ਦੀਦਾਰ ਸਿੰਘ ਤਾਂ ਬਹੁਤ ਘੱਟ ਨੇ ਜਿਹੜੇ ਜਾਣਦੇ ਨੂੰ, ਬਾਬਾ ਜੀ ਉਹ ਸੰਘਿਆ ਉਹਨਾਂ ਨੂੰ, ਕਹਿੰਦੇ ਬਾਬਾ ਬਣਨਾ ਹੈ? ਕਹਿੰਦੇ ਹਾਂ ਜੀ। ਸੰਤ ਕਹਿੰਦੇ ਉਹਦੇ ਤੇ ਪਾਬੰਦੀ ਨੀ ਲਾਈ ਵੀ ਤੂੰ ਪੰਜ ਗ੍ਰੰਥ ਕੰਠ ਕਰ ਲਿਆ। ਕਹਿੰਦੇ ਚੱਲ ਕੋਈ ਨੀ ਜਿੱਥੇ ਕਰੀ ਚੱਲ ਸੇਵਾ, ਕਿਹਾ ਨੀ ਵੀ ਤੈਨੂੰ ਸਾਧ ਬਣਾਵਾਂਗੇ। ਸਾਲ ਕੁ ਲੰਘਿਆ, ਸੰਤ ਕਹਿੰਦੇ ਬਾਬਾ ਜੀ। ਹਾਂ ਮਹਾਰਾਜ। ਕਹਿੰਦੇ ਮੇਰਾ ਜੀ ਕਰਦਾ ਵੀ ਤੈਨੂੰ ਜੇ ਜ਼ਿਆਦਾ ਨੀ ਦੇਖ, ਗੁਰੂ ਗ੍ਰੰਥ ਸਾਹਿਬ ਆਪਣਾ ਗੁਰੂ ਹੈ, ਕਮ ਸੇ ਕਮ ਇੰਨੀ ਕੁ ਤਾਂ ਪੜ੍ਹਾਈ ਆਉਣੀ ਚਾਹੀਦੀ ਵੀ ਤੂੰ ਪੜ੍ਹ ਲੈ ਥੋੜ੍ਹਾ ਜਿਹਾ, ਪਾਠੀ ਬਣ ਗਿਆ। ਕਹਿੰਦਾ ਦੇਖੋ ਮਹਾਰਾਜ ਵੀ ਅਜੇ ਕੁਛ ਨੀ ਵਿਗੜਿਆ, ਅੱਜ ਤਾਂ ਸਾਲ ਹੀ ਲੰਘਿਆ, ਮੇਰਾ ਸਾਲ ਖਰਾਬ ਹੋ ਗਿਆ ਸਮਝ ਲਓ, ਵੀ ਮੈਂ ਤਾਂ ਸਾਧ ਬਣਨਾ ਹੈ ਨਹੀਂ ਬਣਾਉਣਾ, ਤੁਸੀਂ ਐਵੇਂ ਮੇਰਾ ਟਾਈਮ ਕਿਉਂ ਖਰਾਬ ਕਰਦੇ, ਮੈਨੂੰ ਜਵਾਬ ਦੇ ਦਿਓ। ਸੰਤ ਕਹਿੰਦੇ ਨਹੀਂ ਨਹੀਂ, ਕਹਿੰਦੇ ਚੱਲ ਗੜਬਾ ਚੱਕ ਲੈ ਤੂੰ ਨਾਲੇ ਰਹੀ ਜਾ ਸੇਵਾ ਕਰੀ। ਕਹਿੰਦੇ ਜੀ ਕਥਾ ਮੈਂ ਸੁਣਦਾ ਰਿਹਾ, ਵੀ ਕਥਾ ਦੀ ਕਈ ਗੱਲਾਂ ਸਾਖੀਆਂ ਆਉਂਦੀਆਂ ਨੇ, ਕਹਿੰਦੇ ਮੈਨੂੰ ਬੋਲਣ ਦਾ ਢੰਗ ਆ ਗਿਆ ਵੀ ਸਾਧਾਂ ਨਾਲ ਐਵੇਂ ਬੋਲੀ ਜਾਂਦਾ। ਕਹਿੰਦੇ ਵੀ ਅਕਲ ਆ ਗਈ ਕੁਝ? ਕਹਿੰਦੇ ਊਂ ਵੀ ਆਪਾਂ ਨੂੰ ਕਹਿੰਦੇ ਵੀ ਜੱਟ ਨੂੰ ਦੁਪਹਿਰੇ ਪਿੱਛੇ ਅਕਲ ਆਉਂਦੀ ਹੈ, ਪਰ ਚਲੋ ਆ ਗਈ। ਕਹਿੰਦੇ ਮੈਂ ਬੋਲਣਾ ਚੱਲਣਾ ਸਿੱਖ ਗਿਆ ਥੋੜ੍ਹਾ। ਤੀਸਰੀ ਵਾਰ ਸੰਤ ਕਹਿੰਦੇ ਦੀਦਾਰ ਸੁਣਾ। ਕਹਿੰਦੇ ਪਤਾ ਨੀ ਮੇਰੇ ਅੰਦਰੋਂ ਕਿਉਂ ਨੀ ਇਹ ਗੱਲ ਜਾਂਦੀ, ਮੇਰਾ ਜੀ ਕਰਦਾ ਵੀ ਤੈਨੂੰ ਪੜ੍ਹਾ ਦਿੰਦਾ। ਕਹਿੰਦੇ ਜੀ ਫਿਰ ਮੈਨੂੰ ਸਮਝ ਆਈ ਵੀ ਸੀ ਵੀ ਤੀਸਰਾ ਵਚਨ ਹੈ ਮੋੜ ਨਾਲ। ਕਹਿੰਦੇ ਮੈਂ ਕਿਹਾ ਮਹਾਰਾਜ ਫਿਰ ਬੇਨਤੀ ਹੈ ਵੀ ਤੀਸਰਾ ਵਚਨ ਹੈ ਹੁਣ ਮੈਂ ਮੋੜ ਨਹੀਂ ਸੀ। ਕਹਿੰਦੇ ਅੱਛਾ ਪੜ੍ਹੇਗਾ? ਕਹਿੰਦੇ ਜੀ ਪੜੂੰਗਾ, ਪਰ ਮੇਰੀ ਇੱਕ ਸ਼ਰਤ। ਸੰਤ ਇੰਨੇ ਖੁਸ਼ ਹੋ ਗਏ, ਕਹਿੰਦੇ ਭਾਵੇਂ ਤੂੰ 100 ਸ਼ਰਤਾਂ ਬਣਾ ਲੈ ਪਰ ਤੂੰ ਪੜ੍ਹ ਲੈ। ਕਹਿੰਦਾ ਨਹੀਂ ਜੀ ਇੱਕੋ ਹੀ ਹੈ। ਕਹਿੰਦੇ ਦੱਸ ਕੀ ਸ਼ਰਤ ਹੈ? ਕਹਿੰਦਾ ਜੀ ਪੜੂੰਗਾ ਜ਼ਰੂਰ, ਪਰ ਹੁਣ ਤੁਸੀਂ ਪੜ੍ਹਾਉਣ ਤੇ ਨਮਕ ਰਹੇ ਹੋ। ਕਹਿੰਦੇ ਭੋਲਿਆ, ਮੈਂ ਤਾਂ ਰਹੀਆਂ ਮਿੰਨਤਾਂ ਕਰਦਾ ਪੜ੍ਹਾ ਦਾ। ਕਹਿੰਦਾ ਨਹੀਂ ਜੀ ਤੁਸੀਂ ਬਚਨ ਦਿਓ, ਪੜ੍ਹਾਓਗੇ? ਕਹਿੰਦੇ ਹਾਂ ਪੜ੍ਹਾਉਣਾ। ਕਹਿੰਦਾ ਫਿਰ ਮੈਂ ਇੱਕ ਦਿਨ ਪੜ੍ਹਨਾ, ਮੈਂ ਦੂਜੇ ਦਿਨ ਪੋਥੀ ਨਹੀਂ ਚੱਕਣੀ। ਇੱਕ ਦਿਨ ਚ ਜਿੰਨਾ ਮਰਜ਼ੀ ਪੜ੍ਹਾ ਦਿਓ, ਜਿੰਨਾ ਤੁਸੀਂ ਚਾਹੁੰਦੇ ਉਨਾ ਹੀ ਪੜ੍ਹ ਲੂ ਮੈਂ, ਪਰ ਅਗਲੇ ਦਿਨ ਮੈਂ ਪੋਥੀ ਚੱਕਣੀ, ਕਿੱਲੇ ਟੰਗੀ ਹੋਊਗੀ। ਮਹਾਂਪੁਰਸ਼ਾਂ ਨੇ ਉਹਦੇ ਮੋਢੇ ਤੇ ਹੱਥ ਧਰ ਕੇ ਕਹਿੰਦੇ ਬਾਬਾ ਜੀ, ਕਹਿੰਦੇ ਤੂੰ ਕੀ ਜਾਣੇਗਾ, ਜਾ ਤੈਨੂੰ ਇੱਕ ਦਿਨ ਚ ਪੜ੍ਹਾ ਦੂੰਗਾ। ਇਹ ਬਚਨ ਰਿਹਾ ਗੁਰਸਿੱਖਾ, ਇੱਕ ਦਿਨ ਚ ਗੁਰੂ ਕਿਰਪਾ ਕਰੂ। ਉਹ ਜਿਹੜਾ ਗੁੰਗਿਆਂ ਨੂੰ ਅੱਤ ਸਿਖਾਉਣ ਵਾਲਾ ਹੈ, ਉਹਨੂੰ ਬੇਨਤੀ ਕਰਾਂਗੇ, ਜਾਂ ਤੇਰੇ ਲਈ ਬੇਨਤੀ ਕਰੂੰਗਾ, ਤੈਨੂੰ ਇੱਕ ਦਿਨ ਚ ਪੜ੍ਹਾ ਦਾਂਗਾ। ਕਹਿੰਦਾ ਜੀ ਫਿਰ ਮੈਨੂੰ ਵੀ ਥੋੜਾ ਜਿਹਾ ਭੈ ਆਇਆ ਸੰਤਾਂ ਤੋਂ ਵੀ ਏਡੇ ਵੱਡੇ ਮਹਾਂਪੁਰਸ਼ਾਂ ਨੂੰ ਤੂੰ ਕੌਲਿਆ ਐ ਬੋਲਦਾ ਰਿਹਾ, ਇਹ ਏਡੀ ਵੱਡੀ ਜ਼ਿੰਮੇਵਾਰੀ ਲੈ ਲਈ ਇਹਨਾਂ ਨੇ। ਕਹਿਣ ਲੱਗੇ ਭਾਈ ਐ ਕਰ, ਸੁਧੇ ਕੇਸੀ ਪਰ ਇਸ਼ਨਾਨ, ਸੁੱਚੇ ਪਾ ਵਸਤਰ, ਤੇ ਗੁਰੂ ਗ੍ਰੰਥ ਸਾਹਿਬ ਦੀ ਆ ਜਾ ਹਜ਼ੂਰੀ ਚ। ਮੈਂ ਕਰਦਾ ਅਰਦਾਸ ਵੀ ਹੇ ਗੁਰੂ ਗ੍ਰੰਥ ਸਾਹਿਬ, ਤੂੰ ਜਗਤ ਦਾ ਮਾਲਕ ਹੈ, ਤੂੰ ਗੁਰੂ ਨਾਨਕ ਕੁੱਤੇ ਮਰਿਆਂ ਚ ਜੂਨ ਪਾ ਕੇ ਜਾਨ ਪਾ ਕੇ ਕੰਸੀ ਦੇ ਪੰਡਿਤ ਹਰਾ ਦਿੱਤੇ ਸੀ, ਤੈਂ ਸੱਤਵੇਂ ਜਾਮੇ ਚ ਉਹ ਗੂੰਗੇ ਮਹਿਰੇ ਨੂੰ ਜਿਹਦੇ ਜ਼ਬਾਨ ਨਹੀਂ ਸੀ ਕੰਨ ਨਹੀਂ ਸੀ, ਉਹਦੇ ਕੋਲੋਂ ਅਰਥ ਗੀਤਾ ਦੇ ਕਰਾ ਦਿੱਤੇ ਸੀ ਵੀ ਤੂੰ ਉਹੀ ਸਰੂਪ ਹੈ, ਮੇਰੀ ਦਾਸ ਦੀ ਅਰਦਾਸ ਹੈ, ਮੈਂ ਆਪਣੇ ਲਈ ਤਾਂ ਕੁਛ ਮੰਗਿਆ ਨਹੀਂ ਆਇਆ, ਸਿੱਖ ਲਈ ਮੰਗਦਾ ਵੀ ਇਹਨੂੰ ਇੱਕ ਦਿਨ ਚ ਪੜ੍ਹਾ ਦਿਓ। ਕਹਿੰਦੇ ਦੀਦਾਰ ਸਿੰਘ ਹੁਣ ਗੱਲ ਸੁਣ ਲੈ ਕੰਨ ਖੋਲ ਕੇ, ਜਦੋਂ ਸੂਰਜ ਚੜ ਜਾਏ ਉਦੋਂ ਦਿਨ ਸ਼ੁਰੂ ਹੁੰਦਾ, ਜਦੋਂ ਛਿਪ ਜਾਏ ਕਹਿੰਦੇ ਖੇਡ ਸਮਾਪਤ ਹੋ ਜਾਣੀ ਹੈ, ਜਾ ਜਿੰਨਾ ਪੜ੍ਹਨਾ ਇੱਕ ਦਿਨ ਚ ਪੜ੍ਹੀ, ਜਿੰਨੇ ਜਿਹੜੇ ਗ੍ਰੰਥ ਦੇ ਪੰਨਿਆਂ ਦੀ ਤੂੰ ਦਰਸ਼ਨ ਕਰ ਲੇਗਾ ਨਾ, ਐ ਪੰਨਾ ਥੱਲ ਨੀ ਪੜ੍ਹਨ ਦੀ ਲੋੜ ਨੀ, ਉਹ ਦਰਸ਼ਨ ਕਰਦੇ ਕਰਦੇ ਜਾ ਤੈਨੂੰ ਸਾਰਾ ਕੁਝ ਆ ਜਾਊਗਾ। ਮੈਂ ਉਹਨੂੰ ਵਿਸ਼ੇਸ਼ ਮਿਲਣ ਵਾਸਤੇ ਗਿਆ, ਬਾਬਾ ਜੀ ਨੂੰ ਮਾਦਰੀ ਆਏ ਹੋਏ ਸੀ। ਕਹਿੰਦੇ ਜੀ ਸਭ ਤੋਂ ਪਹਿਲਾਂ ਮੈਂ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕੀਤੇ, ਇੱਕ ਓਂਕਾਰ ਤੋਂ ਲੈ ਕੇ 18-10 ਵੀਹ ਤੱਕ। ਕਹਿੰਦਾ ਇਹ ਜੀ ਕਲਾਵਰਤੀ ਸਾਰਾ ਗੁਰੂ ਗ੍ਰੰਥ ਸਾਹਿਬ ਆ ਗਿਆ। ਕਹਿੰਦਾ ਫਿਰ ਸੂਰਜ ਪ੍ਰਕਾਸ਼ ਦੇ ਪੰਨੇ ਥੱਲੇ ਫਿਰ ਵਿਧਾਨ ਦੇ ਗ੍ਰੰਥ ਜਿੰਨੇ ਗ੍ਰੰਥ ਜਦੇ ਚ ਸੀ ਕਹਿੰਦਾ ਮੈਂ ਸਾਰਾ ਦਿਨ ਲੱਗਿਆ ਰਿਹਾ ਕਹਿੰਦੇ ਸਾਰੇ ਦਿਨ ਚ ਮੈਨੂੰ ਸਾਰੇ ਗ੍ਰੰਥ ਕੰਠ ਹੋ ਗਏ ਮੈਨੂੰ ਕਹਿੰਦੇ ਹਰੀ ਸਿੰਘ ਤੂੰ ਕਿਤੇ ਕੱਲ ਨੂੰ ਸਟੇਜਾਂ ਤੇ ਕਹੇਗਾ ਇਹ ਭਾਵ ਲੈ ਕੇ ਸੰਤ ਕਹਿੰਦੇ ਹੁਣ ਤੂੰ ਐਂ ਕਰ ਮੇਰਾ ਇਮਤਿਹਾਨ ਲੈ ਸੰਤ ਕਹਿੰਦੇ ਉਹ ਬਿਰਧ ਵਸ 100 ਸਾਲ ਦੀ ਉਮਰ ਹੋਈ ਵੀ ਉਹਨਾਂ ਦੀ ਮਗਾ ਜੀ ਮੈਂ ਇਮਤਿਹਾਨ ਤੁਹਾਡਾ ਕਿਵੇਂ ਲਵਾਂ ਕਹਿੰਦੇ ਤੂੰ ਕੋਈ ਸਵਾਲ ਕਰ ਤੂੰ ਤਾਂ ਪੜਿਆ ਪ੍ਰਦੀਪ ਨਾਲ ਜਿੰਨਾ ਕੁ ਉਹਦੇ ਵਿੱਚੋਂ ਸਵਾਲ ਕਰ ਵਿਧਾਨ ਦਾ ਕੋਈ ਮੈਂ ਕਿਹਾ ਜੀ ਠੀਕ ਹੈ ਮੇਰੇ ਮਨ ਚ ਵੀ ਆਇਆ ਵੀ ਚਲੋ ਕਿਤੇ ਗੱਲ ਐਵੇਂ ਨਾ ਹੋਵੇ ਵਧਾ ਕੇ ਨਾ ਕਹਿੰਦਾ ਹੋਵੇ ਬਜ਼ੁਰਗ ਇਹ ਵੀ ਦੇਖ ਵੀ ਲੈਣਾ ਚਾਹੀਦਾ ਥੋੜਾ ਜਿਹਾ ਮੈਂ ਕਿਹਾ ਜੀ ਫਿਰ ਐਂ ਦੱਸੋ ਵੀ ਗਿਆਨ ਦੇ ਸਾਧਨ ਕਹਿ ਰਹੇ ਸੁਖਦੇਵ ਕਹਿੰਦੇ ਚਾਰ ਸਾਧਨ ਮੈਂ ਕਿਹਾ ਜੀ ਕਿਹੜੇ ਕਿਹੜੇ ਕਹਿੰਦੇ ਵਿਰਾਗ ਵਿਵੇਕ ਸੰਤੀ ਮੁਕਤ ਚਾਹ ਹੋਰ ਕੁਛ ਕੀ ਪੁੱਛਣੇ ਮੈਂ ਜੀ ਨਮਸਕਾਰ ਕਰਦੀ ਮੈਂ ਕਿਹਾ ਮੈਨੂੰ ਪੁੱਛਣਾ ਕੋਈ ਮੈਂ ਕਿਹਾ ਉੱਤਰ ਮੈਂ ਸਵਾਲ ਬਾਅਦ ਚ ਕਰਦੇ ਤਾੜ ਦੇ ਕੇ ਪਹਿਲਾਂ ਦੇ ਜਵਾਬ ਦੇ ਦਿੰਦੇ ਤੁਸੀਂ ਇਹਦਾ ਮਤਲਬ ਠੀਕ ਹੈ ਜਿਹੜੀ ਖੇਡ ਵਰਤੀ ਹੈ ਨਾ ਮੇ ਮਹਾਰਾਜ ਫਿਰ ਹੁਣ ਗਾਂ ਵੀ ਕਿਰਪਾ ਕਰ ਦੋ ਕਹਿੰਦੇ ਉਹਨਾਂ ਦੇ ਕੋਲ ਇੱਕ ਕਲਾ ਸੀ ਸਮਾਧੀ ਲਾਉਣ ਉਹ ਸਮਾਧੀ ਦੇ ਪ੍ਰਕਰਨ ਚ ਆਊਗੀ ਅੱਗੇ ਹੁਣ ਆਪਾਂ ਉੱਥੇ ਤੱਕ ਪਹੁੰਚ ਜਾਈਏ ਕੱਲ ਨੂੰ ਸਮਾਧੀ ਦੀ ਵਾਰੀ ਹੈ ਨਾਲੇ ਛੁੱਟੀ ਹੈ ਤੁਹਾਨੂੰ ਤੇ ਕੱਲ ਨੂੰ ਸਮਾਧੀ ਲੱਗੀ ਰਹੋਗੀ ਤੁਹਾਨੂੰ ਜ਼ਿਆਦਾ ਇਹ ਵੀ ਨਹੀਂ ਹੋਊਗਾ ਨਾ ਕੰਮਾਂ ਕਾਰ ਵਾਲਿਓ ਤੇ ਉਹਨਾਂ ਦੇ ਵਿੱਚ ਇਹ ਕਲਾ ਸੀ ਆਪ ਸਮਾਧੀ ਲਾਉਣ ਦੀ ਕੀ ਦੂਸਰੇ ਦੀ ਸਮਾਧੀ ਲਾਉਣ ਦੀ ਕਲਾ ਸੀ ਇਹ ਨੀ ਮੈਂ ਦੇਖੀ ਕਿਸੇ ਚ ਇਹ ਉਹਨਾਂ ਦੇ ਵਿੱਚ ਅੱਗੇ ਕਲਾ ਇਹ ਆਈ ਜਿਣਵਿਆਂ ਦੀ ਉਹਨਾਂ ਨੇ ਸਮਾਧੀ ਅੱਗੇ ਸਾਹਸ ਨਹੀਂ ਐਸੀ ਤਾਕਤ ਰੱਖਦੇ ਸੀ ਸੋ ਇਸ ਕਰਕੇ ਸਾਹਸ ਨੇ ਕਈ ਵਾਰ ਕਥਾ ਸਮਝਣਾ ਇਹ ਵਿਸ਼ਵ ਆਬਾਦੀ ਕੀ ਲੇਹੋ ਮਾਨ ਇਹ ਵਿਸ਼ਵ ਅਭਿਮਾਨੀ ਹੈ ਇਸ ਦਾ ਇਸ ਅਵਸਥਾ ਦਾ ਮਾਲਕ ਕਹਿੰਦੇ ਫਿਰ ਭਾਈ ਸਾਹਿਬ ਸੁਪਨ ਅਵਸਥਾ ਦੱਸੋ ਕੀ ਹੈ ਉਹ ਦੱਸਣ ਲੱਗੇ ਹਨ ਸੁਣੋ ਜੀ
ਥੂਲ ਸਿਰਨ ਥੂਲ ਵਿਖੇ ਨਹਿ
ਕਹਿੰਦੇ ਉੱਥੇ ਨਾ ਤਾਂ ਸਥੂਲ ਸਰੀਰ ਹੈ ਜਿੱਥੇ ਸੁਪਨਾ ਆਉਂਦਾ ਤੇ ਨਾ ਅਸਥੂਲ ਵਿਸ਼ੇ ਨੇ ਜਿਹੜੇ ਪਿੱਛੇ ਗਿਣੇ ਨੇ 14 ਵਿਸ਼ੇ ਇੰਦਰੀਆਂ ਦੇ ਇਹ ਵੀ ਨਹੀਂ ਹੈ ਨਾ ਅਸਥੂਲ ਸਰੀਰ ਹੈ ਅਸਥੂਲ ਤਾਂ ਕੋਈ ਚੀਜ਼ ਨਹੀਂ ਸੁੱਤਾ ਪਿਆ ਅੱਖਾਂ ਬੰਦ ਨੇ ਕੰਨਾਂ ਚ ਆਵਾਜ਼ ਨਹੀਂ ਸੁਣਦੀ ਜੀਭ ਬੋਲ ਨਹੀਂ ਰਹੀ ਪੈਰ ਚੱਲ ਨਹੀਂ ਰਹੇ ਹੱਥ ਜਿਹੜੇ ਕੋਈ ਪਕੜ ਨਹੀਂ ਰਹੇ ਤੇ ਉਹ ਅਸਥੂਲ ਕਿਰਿਆ ਤਾਂ ਸਾਰੀ ਬੰਦ ਹੋ ਗਈ ਤੇ ਅਸਥੂਲ ਕਿਰਿਆ ਤਾਂ ਉਸ ਵੇਲੇ ਭਾਈ ਸਾਹਿਬ ਜੀ ਕਹਿੰਦੇ ਹੈ ਨਹੀਂ
ਸੁਖਪਤ ਕੋ ਅਭਾਵ ਜਿਸਮਾ ਹੈ
ਉਹਦੀ ਅਵਸਥਾ ਦਾ ਅਭਾਵ ਹੈ ਉਹ ਵੀ ਨਹੀਂ ਹੈ
ਜੇ 14 ਹੈ ਅਧਿਆਤਮ ਆਦਿ ਕੀ
ਕਹੇ ਹੈ
14
ਇੰਦਰੇ ਜਿਹੜੇ
ਕਹੇ
ਹਨ ਸਾਰਿਆਂ ਦੀ ਸਮਗਰ ਕਹੀਏ ਸਾਰਿਆਂ ਦੀ ਜਿਹੜੀ ਵਾਸਨਾ ਹੈ ਨਾ ਜਾਗਰਤ ਅਵਸਥਾ ਦੀ ਉਹ ਵਾਸਨਾ ਹੈ ਉੱਥੇ ਵਾਸਨਾ ਸਫੁਰਨ ਹੁੰਦੀ ਹੈ ਤੇ ਉਹ ਵਿਸ਼ੇ ਨਹੀਂ ਹਨ
ਅਵਿਦਿਆ ਮੈਂ ਸੂਖਮ ਵਿਵਹਾਰ ਜੋ
ਅਵਿਦਿਆ ਮੈਂ ਅਵਿਦਿਆ ਸਰੂਪ ਸੂਖਮ ਵਿਵਹਾਰ ਹੋ ਰਿਹਾ ਅਵਿਦਿਆ ਦੇ ਵਿੱਚ ਵਿਵਹਾਰ ਸਾਰਾ ਹੀ ਹੋ ਰਿਹਾ ਪਹਾੜ ਵੀ ਦਿਸਦੇ ਆ ਨਦੀਆਂ ਵੀ ਦਿਸਦੇ ਆ ਭੱਜਦਾ ਵੀ ਹੈ ਲੱਤਾਂ ਬਾਹਾਂ ਵੀ ਟੁੱਟਦੀਆਂ ਮਰਦਾ ਵੀ ਹੈ ਤੇ ਕਈ ਤਰ੍ਹਾਂ ਦੀਆਂ ਖੇਡਾਂ ਇਹ ਹੋ ਰਹੀਆਂ ਪਰ ਅਵਿਦਿਆ ਮੈਂ ਅਵਿਦਿਆ ਸਰੂਪ ਕਰਕੇ ਹੋ ਰਹੀਆਂ ਹਨ
ਅਮੂਰਤ ਸਾਖੀ ਮਹਿ
ਸਾਖੀ ਦੇ ਵਿੱਚ ਇਹ ਅਮੂਰਤ ਭਾਵ ਜਿਹੜਾ ਅਵਿਦਿਆ ਦਾ ਇਹ ਮੂਰਤ ਤਾਂ ਹੈ ਨੀ ਉੱਥੇ ਕੋਈ ਅਮੂਰਤ ਰੂਪ ਹੋ ਰਿਹਾ ਹੈ
ਤੇਜਸ ਅਮਾਨੀ ਕੀ ਜਾਨ
ਜੀ ਜਿਹੜਾ ਜੀਵ ਆਤਮਾ ਹੈ ਇਹਦਾ ਨਾਮ ਬਦਲ ਗਿਆ ਹੁਣ ਕਿਉਂ ਉਹਦੀ ਕਿਰਿਆ ਬਦਲ ਗਈ ਇੱਕ ਤਾਂ ਉਹਦਾ ਕਰਮ ਬਦਲ ਗਿਆ ਉਹੀ ਜਿਹੜਾ ਜੀਵ ਅਭਿਮਾਨੀ ਦੇਵ ਸੀ ਉਹ ਸਾਹਸ ਸਿੰਘ ਉਹਨੇ ਜਗ੍ਹਾ ਬਦਲ ਲਈ ਪਹਿਲਾਂ ਤਾਂ ਉਹ ਨੇਤਰਾਂ ਦੇ ਬੈਕ ਸਾਈਡ ਤੇ ਸੀ ਉੱਥੋਂ ਫਿਰ ਸਾਹਸ ਸਿੰਘ ਸੁਪਨਾ ਤਾਂ ਆਉਂਦਾ ਹੈ ਆਪਣੇ ਆਹ ਜਿਹੜਾ ਕੰਠ ਹੈ ਨਾ ਇਸ ਥਾਂ ਤੇ ਇੱਕ ਬੜੀ ਬਰੀਕ ਨਾੜੀ ਹੈ ਜੋਗ ਮਤ ਦੇ ਅੰਦਰ ਸਾਹਸ ਸਿੰਘ ਜੀ ਕਰੋੜਾਂ ਨਾੜੀਆਂ ਦੱਸੀਆਂ ਸਾਡੇ ਅੰਦਰ ਉਹਦੇ ਵਿੱਚ 10 ਨਾੜੀਆਂ ਮੁੱਖ ਨੇ ਜਿਹੜੀਆਂ ਯੋਗਾ ਅਭਿਆਸ ਕਰਨ ਵਾਲੇ ਕਰਦੇ ਹੈ ਗੁਰਸਿੱਖਾਂ ਨੂੰ ਤਾਂ ਸੌਖਾ ਕੰਮ ਦੇ ਦਿੱਤਾ ਮਹਾਰਾਜ ਨੇ ਯੋਗ ਅਭਿਆਸ ਕਰਨ ਕਿਰਿਆ ਸਗਲ ਤਿਆਗ ਮਨ ਬੁੱਧੇ ਕਿਰਿਆ ਅੰਤ ਪ੍ਰਕਾਰ ਕੀ ਬਹੁ ਦਤਨਾ ਪੁੰਨ ਦਾਨ ਹੋਮੇ ਬਹੁ ਰਤਨਾ ਸਰੀਰ ਕਟਾਏ ਹੋਮੇ ਕਰਾਤੀ ਵਰਤਨੇ ਕਰੇ ਬਾਪਤੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਚੁੱਕਿਆ ਇੱਕ ਵਾਰ ਆਪਣਾ ਤਾਂ ਕੰਮ ਸੌਖਾ ਹੋ ਗਿਆ ਰਾਜ ਯੋਗ ਦੇ ਦਿੱਤਾ ਪੁੰਨ ਉਹ ਹਰ ਯੋਗ ਸੀ ਜਿਹੜਾ ਉਹਦੇ ਸਾਹਸ ਜੀ ਇੱਕ ਨਾੜੀ ਦਾ ਨਾਮ ਜੋ ਕਲਪਤਰ ਸ਼ਾਸਤਰ ਹੈ ਇੱਕ ਉਹ ਸ਼ਾਸਤਰ ਦਾ ਨਾਮ ਹੀ ਯੋਗ ਕਲਪਤਰ ਹੈ ਉਹਦੇ ਸਾਰੀ ਪ੍ਰਕਿਰਿਆ ਹੁੰਦੀ ਹੈ ਉਹ ਇਸ ਥਾਂ ਤੇ ਕੰਠ ਦੇ ਵਿੱਚ ਇੱਕ ਨਾੜੀ ਹੈ ਉਸ ਨਾੜੀ ਦਾ ਨਾਮ ਜਿਵੇਂ ਇਹਦਾ ਨਾਮ ਈੜਾ ਪਿੰਗਲਾ ਔਰ ਸੁਖਮਨ ਇੱਕ ਨਾੜੀ ਦਾ ਨਾਮ ਸੂਰਜੀ ਦੀ ਨਾੜੀ ਹੈ ਇਹਦਾ ਨਾਮ ਈੜਾ ਇਹਦਾ ਨਾਮ ਪਿੰਗਲਾ ਜਿਹੜੀ ਸੰਧ ਦੇ ਵਿੱਚ ਹੈ ਇਹਦਾ ਨਾਮ ਸੁਖਮਨ ਨਾੜੀ ਹੋਰ ਦੇਖ ਲਿਓ ਕਿ ਜੇ ਕਰਕੇ ਸਾਧ ਸਿੰਘ ਜੀ ਕੁਦਰਤੀ ਬਾਤ ਆਈ ਵੀ ਹੈ ਕਾਹਨੂੰ ਰੱਖਣੀ ਹੈ ਜੇ ਕਿਸੇ ਨੂੰ ਬਲੱਡ ਪ੍ਰੈਸ਼ਰ ਵਧਿਆ ਵਾ ਹੋਵੇ ਨਾ ਦੇਹ ਚ ਇੰਨੀ ਲੱਗੀ ਵੀ ਹੋਵੇ ਗੋਲੀ ਖਾਣ ਦੀ ਲੋੜ ਨਹੀਂ ਤੁਹਾਨੂੰ ਮੈਂ ਇੱਕ ਛੋਟਾ ਜਿਹਾ ਰਾਜ ਦੱਸ ਦਿੰਦਾ ਉਹ ਤੁਸੀਂ ਕਰਕੇ ਦੇਖੋ ਵੀ ਸਹੀ ਹੈ ਜਿਨ੍ਹਾਂ ਨੇ ਪਹਿਲਾਂ ਕਰਿਆ ਉਹ ਤਾਂ ਕਹਿੰਦੇ ਨੇ ਸਹੀ ਹੈ ਵੀ ਇਹ ਚਲੋ ਦਵਾਈ ਜਿਹੀ ਜੀ ਮਰਜ਼ੀ ਵਧੀਆ ਹੋਵੇ ਫਿਟ ਆਈ ਦੀ ਵੀ ਹੈ ਗੱਲ ਜਿਸ ਵੇਲੇ ਦੇਹ ਚੇਨੀ ਲੱਗੀ ਹੋਵੇ। ਆਹ ਜਿਹੜੀ ਸੁਰ ਹੈ ਆਪਣੀ ਚੰਦਰਮਾ ਦੀ ਸੁਰ ਹੈ, ਇਹਦੇ ਚ ਠੰਡ ਹੈ। ਜਿਹੜੀ ਇਹ ਹੈ ਸੂਰਜ ਦੀ ਹੈ, ਇਹਦੇ ਚ ਗਰਮੀ ਵੱਧਦੀ ਹੈ। ਜਿਸ ਵੇਲੇ ਸਾਧ ਸਿੰਘ ਜੀ ਬਹੁਤ ਘਬਰਾਹਟ ਹੁੰਦੀ ਹੈ, ਉਸ ਵੇਲੇ ਸੱਜੇ ਪਾਸੇ ਨੂੰ ਸੱਜੀ ਬੱਖੀ ਨੂੰ ਟੇਢੇ ਹੋ ਕੇ ਪੈ ਜਾਓ। 15 ਮਿੰਟ ਤੋਂ ਬਾਅਦ ਇਹ ਨਾਸਕਾ ਬੰਦ ਹੋ ਜੂਗੀ, ਸਾਹ ਇਹਦੇ ਚ ਆਉਣ ਲੱਗ ਜੂਗਾ ਆਪਣੇ ਆਪ। ਇਹ ਟੇਢੇ ਹੋਣ ਦੇ ਨਾਲ ਹੀ ਨਾ ਉਹ ਅੰਦਰੋਂ ਜਿਹੜਾ ਐਟੋਮੈਟਿਕ ਸਿਸਟਮ ਹੈ ਉਹ ਜਦੇ ਬਦਲ ਜਾਣਾ, ਤੇ ਉਹ ਜਦੋਂ ਇਹਦੇ ਤੇ ਸਾਹ ਚੱਲ ਪੂਗਾ, ਵਾਹਿਗੁਰੂ ਵਾਹਿਗੁਰੂ ਕਹਿੰਦੇ ਰਹੋ ਸਾਸ ਦੇ ਨਾਲ, ਇੱਕ ਇੱਕ ਸਾਹ ਦੇ ਵਿੱਚ 10-15 ਵਾਰ ਕਹਿ ਦੋ, 2 ਵਾਰ ਕਹਿ ਦੋ, 4 ਵਾਰ ਜਿੰਨਾ ਕਹਿੰਦਾ, ਐਨ ਸੁਰਤ ਟਿਕਾ ਕੇ ਰੱਖੋ, ਬੱਖੀ ਭਰਨੇ ਪਏ ਰਹੋ। ਤੁਸੀਂ ਦੇਖੋਗੇ ਵੀ ਥੋੜੇ ਚਿਰ ਤੋਂ ਬਾਅਦ ਬੇਚੈਨੀ ਖਤਮ ਹੋ ਗਈ, ਕਿਉਂਕਿ ਸਾਹ ਚੰਦਰਮਾ ਦੀ ਸੁਰਤ ਹੀ ਆਉਣ ਲੱਗ ਗਿਆ। ਉਹਦੇ ਨਾਲ ਠੰਡ ਅੰਦਰ ਵੱਧ ਗਈ ਜਿਹੜੀ, ਕਿਉਂਕਿ ਸਰੀਰ ਕਿਤੇ ਰਿਹਾ। ਯੋਗਾ ਕੀ ਸੀ? ਯੋਗ ਤਾਂ ਇੱਕ ਸਾਸ ਨਹੀਂ, ਜਿਹੜਾ ਯੋਗਾ ਸੀ ਇਹ ਸਰੀਰ ਨੂੰ ਤੰਦਰੁਸਤ ਰੱਖਣ ਵਾਸਤੇ ਸੀ, ਉਹ ਕੋਈ ਰੱਬ ਨੂੰ ਮਿਲਣ ਵਾਸਤੇ ਨਹੀਂ। ਇਹਦੀਆਂ ਬਹੁਤ ਸਾਰੀਆਂ ਯੋਗਾ ਦੇ ਅੰਦਰ ਸਰੀਰਕ ਬਿਮਾਰੀਆਂ ਨੂੰ ਹਟਾਉਣ ਵਾਸਤੇ ਸੀ। ਇਹ ਵੀ ਉਹਦੇ ਚੋਂ ਇੱਕ ਕਿਰਿਆ ਸਾਹ ਸਿੰਘ ਜੀ, ਉਹ ਮੈਨੂੰ ਜਿਸ ਵੇਲੇ ਦੱਸੀ ਉਹਨਾਂ ਸਤਿਪੁਰਸ਼ਾਂ ਨੇ, ਮੈਂ ਕਰਕੇ ਦੇਖਿਆ ਉਹ ਬਿਲਕੁਲ ਠੀਕ ਹੋਈ, ਵੀ ਥੋੜੇ 15 ਮਿੰਟ ਦੇ ਵਿੱਚ ਸੁਰ ਬਦਲ ਗਈ ਆਪਣੇ ਆਪ। ਸੋ ਇਸ ਕਰਕੇ ਈੜਾ ਪਿੰਗਲਾ ਔਰ ਸੁਖਮਣਾ ਤੀਨ ਵਸਾਇ ਕਿਠਾਈ, ਦੇਣੀ ਸਿੰਘਲ ਕਹਾਂ ਪਿਰਾਗ ਮਨ ਮੱਜਨ ਕਰਿਆ ਤਿਠਾਈ। ਗੁਰਬਾਣੀ ਚ ਆਉਂਦੀ ਹੈ ਨਾ ਤੁੱਕ ਹੈ। ਤੇ ਜਿਸ ਵੇਲੇ ਇਹ ਜਿਹੜੀ ਨਾੜੀ ਹੈ ਇਹਦਾ ਨਾਮ ਹੈ ਪ੍ਰਤੀਤ, ਉਸ ਨਾੜੀ ਦਾ ਨਾਮ, ਬਾਲ ਦੇ 200 ਹਿੱਸੇ ਜਿੰਨੀ ਬਰੀਕ ਹੈ, ਦਿਸ ਨਹੀਂ ਸਕਦੀ। ਇਹ ਜਿਹੜੀਆਂ ਮਸ਼ੀਨਾਂ ਅੱਜ ਕੱਲ ਵਿਗਿਆਨੀ ਉਹਨਾਂ ਨਾਲ ਦੇਖੂਗੀ, ਟੈਲੀਸਕੋਪ ਨਹੀਂ ਮੁੱਢ ਨਹੀਂ ਪਤਾ ਲੱਗਦਾ ਇਹਦਾ, ਉਹ ਇੰਨੀ ਸੁਖਮ ਹੈ ਉਹਦੇ ਵਿੱਚ ਫਿਰ ਜੀਵਾਤਮਾ ਇੱਥੇ ਕੰਠ ਚ ਉਤਰਦੀ। ਇੱਥੇ ਜਦੋਂ ਉਤਰ ਜਾਂਦਾ ਉਹ ਜਿਹੜਾ ਇੱਥੇ ਸੀ ਉਹਦਾ ਨਾਮ ਵਿਸ਼ਵਨਾਮੀ ਸੀ, ਇੱਥੇ ਆ ਗਿਆ ਉਹਦਾ ਨਾਮ ਤੇਜਸ ਨਾਮ। ਭਾਈ ਦਇਆ ਸਿੰਘ ਜੀ ਕਹਿੰਦੇ ਇਹਦਾ ਨਾਮ ਤੇਜਸ ਨਾਮ ਹੋ ਗਿਆ, ਇਹਦਾ ਨਾਮ ਬਦਲ ਗਿਆ ਕਿਉਂਕਿ ਇਹਦੀ ਕਿਰਿਆ ਬਦਲ ਗਈ। ਤੇ ਉਸ ਵੇਲੇ ਫਿਰ ਸੁਪਨ ਦੀ ਸ੍ਰਿਸ਼ਟੀ ਸਾਧ ਸਿੰਘ ਜੀ ਰਚਦਾ। ਇਸ ਕਰਕੇ ਇਹਦਾ ਨਾਮ ਤੇਜਸ ਨਾਮ ਹੈ।
ਸੁਪਨ ਅਵਸਥਾ ਕਹੀਆ ਤਾਂ ਹੈ,
ਕਹਿੰਦੇ ਇਹਨੂੰ ਫਿਰ ਅਵਸਥਾ ਨੂੰ ਸੁਪਨ ਅਵਸਥਾ ਕਹਿੰਦੇ ਹੈ। ਉਹੀ ਜੀਵ ਸਾਧ ਸਿੰਘ ਜੀ, ਉਹੀ ਮਨੁੱਖ ਹੁੰਦਾ। ਕੱਪੜੇ ਧੋਣ ਲੱਗ ਜਾਵੇ ਧੋਬੀ, ਕੱਪੜੇ ਸੀਣ ਲੱਗ ਜਾਵੇ ਦਰਜੀ, ਕੱਪੜੇ ਵੇਚਣ ਲੱਗ ਜਾਵੇ ਬਜਾਜ, ਇਸੇ ਤਰ੍ਹਾਂ ਉਹੀ ਜੀਵ ਆਤਮਾ। ਅੱਖਾਂ ਚ ਬੈਠਾ ਸੀ ਜਾਗਰਤ ਅਵਸਥਾ ਦਾ ਉਹ ਵਿਸ਼ਵਨਾਮੀ ਉਹ ਅਰਨੀ ਦੇਵ ਹੈ, ਕੰਠ ਚ ਆ ਗਿਆ ਤਾਂ ਉਹ ਤੇਜਸ ਨਾਮ ਹੋ ਗਿਆ, ਕਿਉਂਕਿ ਸੁਪਨ ਅਵਸਥਾ ਦਾ ਅਭਿਮਾਨੀ ਬਣ ਗਿਆ। ਉਹ ਮਾਲਕ ਤਾਂ ਉਹੀ ਹੈ, ਉਹਦੇ ਕਰਕੇ ਸੁਪਨਾ ਆ ਰਿਹਾ, ਜੇ ਉਹ ਨਵੇਂ ਸੁਪਨੇ ਨਹੀਂ ਆ ਰਹੇ। ਇਸ ਕਰਕੇ ਹੁਣ ਅੱਗੇ ਦੱਸਦੇ ਹਨ, ਜਦੋਂ ਇਹ ਬਚਨ ਕਹੇ ਇਸ ਦੇ ਅੱਗੇ ਤੇਜਸ ਨਾਮ ਕਰਕੇ ਇਹ ਜਿਹੜਾ ਜੀਵ ਹੈ ਸੁਪਨ ਅਵਸਥਾ ਕਹੀਏ ਤਾਂ ਇਹ, ਇਹਨੂੰ ਸੁਪਨ ਅਵਸਥਾ ਕਹਿੰਦੇ ਨੇ। ਫਿਰ ਸਿੱਖਾਂ ਨੇ ਸਵਾਲ ਕੀਤਾ, ਹੇ ਭਾਈ ਸਾਹਿਬ ਇਹ ਸੁਖੋਪ ਦੀ ਅਵਸਥਾ ਕੀ ਹੈ? ਹੁਣ ਸੁਖੋਪ ਦੀ ਅਵਸਥਾ ਦੱਸਦੇ ਹਨ, ਚਲੋ ਜੀ ਚਲੰਤ।
ਸਮਗਰ ਵਾਸਨ ਮੈਂ ਜੋ ਅਮੂਰਤ,
ਸਮਗਰ ਸਾਰੀ ਵਾਸਨਾ ਅਮੂਰਤ ਹੋ ਕਰਕੇ ਨਾ, ਮੂਰਤੀਵਾਨ ਨਹੀਂ ਹੈ ਕੋਈ ਵੀ, ਅਮੂਰਤ ਹੋ ਕਰਕੇ ਇਹ ਉਸ ਵੇਲੇ ਅਵਿਦਿਆ ਦਾ ਵਿਵਹਾਰ, ਅਵਿਦਿਆਮਈ ਅਮੂਰਤ ਹੋ ਕਰਕੇ ਵਿਵਹਾਰ ਵਰਤ ਰਿਹਾ। ਸੁਖੋਪ ਦੀ ਅਵਸਥਾ ਚ ਕੀ ਹੈ? ਜੀਵ ਇੱਥੋਂ ਵੀ ਟਿਕਾਣਾ ਛੱਡ ਗਿਆ, ਇੱਥੇ ਵੀ ਨਹੀਂ ਰਿਹਾ, ਕਿਉਂ? ਇੱਥੇ ਤਾਂ ਸੁਪਨ ਦਾ ਮਾਲਕ। ਜਦੋਂ ਅਵਸਥਾ ਬਦਲੀ ਫਿਰ ਇੱਥੇ ਸਾਸ ਨਹੀਂ ਹਿਰਦੇ ਜਾ ਜਾਣ, ਅਵਿਦਿਆ ਦੇ ਵਿੱਚ ਲੀਨ ਹੋ ਜਾਂਦਾ। ਇੱਥੇ ਆ ਕੇ ਅਵਿਦਿਆ ਮੈਂ ਕਾਰੀਆ ਹੋ ਰਿਹਾ ਹੈ, ਕੋਈ ਹੋਰ ਕਾਰੀਆ ਨਹੀਂ। ਕਹਿੰਦਾ ਜੀ ਅੱਜ ਇੰਨੀ ਨੀਂਦ ਗੂੜੀ ਆ ਗਈ, ਕਹਿੰਦਾ ਮੈਨੂੰ ਤਾਂ ਪੈ ਕੇ ਨਹੀਂ ਪਤਾ ਰਿਹਾ, ਬੜੀ ਸੁੱਖਾਂ ਦੀ ਨੀਂਦ ਆਈ, ਸੁੱਖ ਅਨੁਭਵ ਹੋ ਰਿਹਾ। ਉਹ ਇੰਨਾ ਕੁ ਤਾਂ ਗਿਆਨ ਹੈ ਵੀ ਸੁੱਖ ਦੀ ਨੀਂਦ ਆ ਰਹੀ ਹੈ, ਪਰ ਉੱਥੇ ਹੋਰ ਕੋਈ ਵਿਵਹਾਰ ਨਹੀਂ ਹੋ ਰਿਹਾ। ਉਹਨੂੰ ਸਾਸ ਨੂੰ ਸੁਖੋਪ ਦੀ ਅਵਸਥਾ ਕਹਿੰਦੇ ਆ। ਜਾਗਰਤ ਸੁਪਨ ਦੋਨਾਂ ਦਾ ਅਭਾਵ ਹੋ ਗਿਆ, ਨਾ ਸੁਪਨਾ ਆ ਰਿਹਾ ਤੇ ਨਾ ਹੀ ਜਾਗਦਾ, ਤੇ ਗੂੜੀ ਨੀਂਦ ਆਈ ਹੋਈ ਹੈ, ਅਵਿਦਿਆ ਦੇ ਵਿੱਚ ਇੱਥੇ ਲੀਨ ਹੋ ਗਿਆ। ਉਹ ਹਿਰਦੇ ਦੇ ਅੰਦਰ ਉਹਨੂੰ ਪ੍ਰਗਨਾਮੀ ਜੀਵ ਕਹਿੰਦੇ ਆ, ਉਹਦੀ ਸੰਗਿਆ ਫੇਰ ਬਦਲ ਗਈ। ਸੋ ਅੱਗੇ ਦੱਸਦੇ ਹਨ,
ਸਰਬ ਵਿਦਿਆ ਕੋ ਵਿਵਹਾਰ,
ਵਿਵਹਾਰ ਅਵਿਦਿਆਮਈ ਹੈ ਉਸ ਵੇਲੇ। ਇਸ ਕਰਕੇ ਉਹਦੇ ਵਿੱਚ ਅਨੁਭਵ ਕਰਨ ਵਾਲੀ ਸ਼ਕਤੀ ਇੱਕ ਗਿਆਨ ਕਲਾ ਜਾਗਦੀ ਹੈ।
ਕਾਰਨ ਦੇਹ ਅਵਿਦਿਆ ਮਹਿ,
ਕਾਰਨ ਦੇਹ ਜਿਹੜੀ ਨਾ ਉਹਦੇ ਅਵਿਦਿਆ ਮਹਿ, ਅਵਿਦਿਆ ਸਰੂਪ ਹੈ, ਉਹਦੇ ਵਿੱਚ ਲੀਨ ਹੁੰਦਾ ਹੈ।
ਭੈ ਲੀਨ ਸੂਖਮਤਾ ਸਾਰ,
ਸੂਖਮਤਾ ਦਾ ਸਾਰ ਉੱਥੇ ਦੇ ਵਿੱਚ ਲੀਨ ਹੋਇਆ।
ਸਾਖੀ ਗਿਆਨ ਇਹੋ ਸਨ ਮਾਤਰੰ,
ਕਹਿੰਦੇ ਫਿਰ ਜਿਹੜਾ ਸਾਕਸ਼ੀ ਹੈ ਉਹ ਗਿਆਨ ਮਾਤਰ, ਉੱਥੇ ਉਹਨੂੰ ਸਾਰਾ ਇਹ ਗਿਆਨ ਹੈ ਵੀ ਸੁੱਖਾਂ ਦੀ ਨੀਂਦ ਆ ਰਹੀ ਹੈ। ਦੇਹ ਸੌਂਦੀ ਹੈ ਸਾਧ ਸਿੰਘ ਜੀ, ਜਿਹੜੀ ਅੰਦਰ ਆਤਮਾ ਹੈ ਇਹ ਤਾਂ ਸੌਣ ਵਾਲੀ ਚੀਜ਼ ਨਹੀਂ ਹੈ, ਇਹਨੂੰ ਤਾਂ ਨਾ ਜਾਗਦਾ ਕਹਿ ਸਕਦੇ ਨਾ ਸੁੱਤਾ ਕਹਿ ਸਕਦੇ। ਤਾਂ ਸਾਧ ਸਿੰਘ ਜੀ ਜਿਉਂ ਜਿਉਂ ਅਵਸਥਾ ਬਦਲੂ ਉਦੋਂ ਪਤਾ ਲੱਗਣਾ। ਇਸ ਕਰਕੇ ਤੁਰਿਆ ਅਵਸਥਾ ਸਤਿਗੁਰੂ ਕਦੇ ਸੁਣਦੇ ਹੀ ਨਹੀਂ ਹੈ। ਤੇ ਨੀਂਦ ਹੈ ਜਿਹੜੀ, ਇਹ ਤਾਂ ਨੀਂਦ, ਭੁੱਖ, ਕਾਮ, ਇਹ ਸਾਰੀਆਂ ਸਾਧ ਸਿੰਘ ਜੀ ਤਿੰਨੋਂ ਗੁਣ ਸ਼ਾਇਦ, ਨੀਂਦ ਵੀ ਤਿੰਨੋਂ ਗੁਣ ਹੈ। ਇਹ ਜਦੋਂ ਤਿੰਨਾਂ ਗੁਣਾਂ ਦੀ ਹੱਥੋਂ ਪਰੇ ਚਲੇ, ਨੀਂਦ ਦਾ ਉਦੋਂ ਪ੍ਰਭਾਵ ਹੀ ਨਹੀਂ ਪੈਂਦਾ ਹੈ, ਉਹ ਸਦਾ ਇੱਕ ਰਸ ਅਵਸਥਾ ਬਣ ਜਾਂਦੀ ਹੈ। ਤੇ ਇਹ ਸਾਸ ਨੂੰ ਸੁਖੋਪਤੀ ਅਵਸਥਾ ਕਹੀ ਹੈ।
ਪ੍ਰਾਗ ਅਭਿਮਾਨੀ ਕੀ ਨਿਰਤਾਰ
ਕਰੋ, ਨਿਰਣੇ ਕਰਕੇ ਧਾਰਨ ਕਰ ਲੋ, ਇਹਨੂੰ ਪ੍ਰਗਨਾਮੇ ਜੀਵ ਕਹਿੰਦੇ ਹਨ।
ਇਹ ਸੁਖਪਤੀ ਅਵਸਥਾ ਲਖ ਸਿੱਖ,
ਇਹ ਸੁਖੋਪਤੀ ਅਵਸਥਾ, ਇਹਦਾ ਨਾਮ ਜਾਗਤ ਸੁਖਨ ਸੁਖੋਪਤ, ਇਹ ਤੀਸਰੀ ਅਵਸਥਾ ਸੁਖੋਪਤੀ ਹੈ।
ਤਿੰਨੋ ਭਲੀ ਭਲੇ ਉਰਤਾਰ
ਪ੍ਰਕਾਰ ਹਿਰਦੇ ਧਾਰਨ ਕਰ ਲੈ।
ਜਾਗਰਤ ਮੈਂ ਕਿਸ ਕਾਰਨ ਤੇ,
ਉਹ ਸਿੱਖ ਪੁੱਛਣ ਲੱਗੇ, ਕਹਿੰਦੇ ਭਾਈ ਸਾਹਿਬ ਜਾਗਰਤ ਸੁਪਨ ਸੁਖੋਵਤੀ, ਇਹ ਤਿੰਨੇ ਅਵਸਥਾ ਤਾਂ ਦੱਸ ਦਿੱਤੀਆਂ, ਆਹ ਜਿਹੜੀ ਮੂਰਛਾ ਆ ਜਾਂਦੀ ਹੈ ਇਹ ਕਿਹੜੀ ਅਵਸਥਾ ਹੋਈ? ਉਦੋਂ ਜੀਵਾਤਮਾ ਕਿੱਥੇ ਚਲੇ ਜਾਂਦਾ ਜਦੋਂ ਬੇਹੋਸ਼ ਹੋ ਜਾਂਦਾ? ਗੱਲ ਵੀ ਸਹੀ ਸੀ, ਪ੍ਰਸ਼ਨ ਐਨ ਸਿੱਖਾਂ ਨੇ ਠੀਕ ਕੀਤਾ, ਖਾਲਸੇ ਨੇ ਪ੍ਰਸ਼ਨ ਕਰ ਦਿੱਤਾ, ਨਾ ਜਾਗਦਾ ਨਾ ਸੁਪਨਾ ਆ ਰਿਹਾ ਨਾ ਸੁਖੋਵਤੀ ਹੈ, ਉਹ ਬੇਹੋਸ਼ ਪਿਆ, ਸਾਹ ਚੱਲ ਰਹੇ ਨੇ, ਉਦੋਂ ਜੀਵਾਤਮਾ ਕਿੱਥੇ ਹੁੰਦਾ? ਭਾਈ ਸਾਹਿਬ ਜੀ ਹੁਣ ਇਹਦਾ ਉੱਤਰ ਦੇਣ ਲੱਗੇ ਹਨ।
ਜਾਗਰਤ ਮੈਂ ਕਿਸ ਕਾਰਨ ਤੇ,
ਜਾਗਰਤ ਦੇ ਵਿੱਚ ਕਿਸੇ ਕਾਰਨ ਕਰਕੇ, ਜੇ ਕਿਤੇ ਐਸਾ ਭਾਣਾ ਵਰਤਦਾ, ਆਮ ਹੀ ਇਹ ਹੁੰਦੀ ਰਹਿੰਦੀ ਆ ਗੱਲ,
ਕਿਤ ਲੱਗੇ ਹੈ ਚੋੜ ਜਿਹਾ ਮਰਮ ਸਥਾਨ,
ਮਰਮ ਸਥਾਨ ਪੰਜ ਆਪਣੇ ਸਰੀਰ ਵਿੱਚ, ਸਿਰ ਦਾ ਜਿਹੜਾ ਇਹ ਵੀ ਮਰਮ ਸਥਾਨ ਹੈ, ਕਾਲਜਾ ਜਿਹੜਾ ਇਹ ਵੀ ਮਰਮ ਸਥਾਨ ਹੈ, ਗੁਪਤ ਅੰਗ ਜਿਹੜੇ ਇਹ ਵੀ ਮਰਮ ਸਥਾਨ ਹੈ, ਪੈਰਾਂ ਦੀਆਂ ਤਲੀਆਂ ਜਿਹੜੀਆਂ ਇਹ ਵੀ ਮਰਮ ਸਥਾਨ ਹੈ, ਇਹਦੇ ਵਿੱਚ ਚੋਟ ਸਾਸ ਹੀ ਲੱਗ ਜਾਏ ਬੰਦਾ ਬੇਹੋਸ਼ ਹੋ ਜਾਂਦਾ, ਇਹ ਮਰਮ ਸਥਾਨ ਕਹਿੰਦੇ ਨੇ, ਜਿੱਥੇ ਜਿਹੜੇ ਇਸ ਤਰ੍ਹਾਂ ਦੇ ਜ਼ਰੂਰੀ ਅੰਗ ਨੇ, ਬੜੇ ਕੋਮਲ ਅੰਗ ਨੇ, ਜਿੱਥੇ ਬੇਹੋਸ਼ੀ ਹੋ ਜਾਏ, ਗੱਲ ਘੁੱਟਦੀ ਹੈ ਪੰਜਵਾਂ ਤਾਂ ਵੀ ਬੇਹੋਸ਼ ਹੋ ਜਾਂਦਾ, ਇਹ ਮਰਮ ਸਥਾਨ ਤੇ ਕਿਤੇ ਚੋਟ ਲੱਗ ਜਾਏ ਜਾਂ ਕਿਸੇ ਕਾਰਨ ਕਰਕੇ, ਜਾਂ ਫਿਰ ਅੱਗੇ ਦੱਸਦੇ ਕਿਦੋਂ ਰੋਗ ਪੜੋ ਜੀ,
ਕਿਦੋਂ ਰੋਗ ਕਹਿ ਅਪਰਹਿਤ ਹੋਏ,
ਕਿਤੇ ਰੋਗ ਲੱਗ ਜਾਏ, ਰੋਗ ਚ ਬੇਹੋਸ਼ ਹੋ ਜਾਵੇ, ਕਿਦੋਂ ਰੋਗ ਕਹਿ ਅਪਰਹੇਤ ਹੋਏ, ਕੋਈ ਹੋਰ ਕਾਰਨ ਹੋ ਜਾਵੇ ਜਿਹਦੇ ਕਰਕੇ ਬੰਦਾ ਬੇਹੋਸ਼ ਹੋ ਜਾਂਦਾ,
ਜਲੋ ਰਹੇ ਅਚੇਤ ਮਹਾਨ
ਤੱਕ ਸਾਧ ਸੰਗੀ ਗੱਲ ਕੀ ਵੀ ਉਹ ਬੇਹੋਸ਼ ਰਹੇ, ਜਿੰਨਾ ਚਿਰ ਹੋਸ਼ ਨਹੀਂ ਆਏ,
ਤੋਲੋ ਸਾਖੀ ਕੇਰ ਅਵੰਤਰ,
ਦੇਰ ਤੱਕ ਜਿਹੜਾ ਸਾਖੀ ਹੈ ਨਾ ਅੰਦਰ, ਜਿਹੜਾ ਦ੍ਰਿਸ਼ਟਾ ਰੂਪ ਹੋ ਕਰਕੇ ਦੇਖ ਰਿਹਾ, ਉਹਦੇ ਸਾਥੀ ਕੇਰ ਅਵੰਤਰਣ, ਉਹਦੇ ਵਿੱਚ ਵਿਸ਼ਵਮਾਨੀ ਕੀ ਪਹਿਚਾਨ, ਪੜਦੇ ਪਏ
ਵਿਸ਼ਵਮਾਨੀ ਕੋ ਪਹਿਚਾਨ,
ਇਹਦਾ ਮਾਲਕ ਵੀ ਵਿਸ਼ਵ ਅਭਿਮਾਨੀ ਹੈ, ਜਿਹੜਾ ਜਾਗਰਤ ਵਾਲਾ ਉਹੀ ਮਾਲਕ ਹੈ ਇਸਦਾ, ਭਾਈ
ਕਹੇ ਮੂਰਛਾ ਕੋ ਸਰੂਪ, ਇਹ
ਕਹਿੰਦੇ ਇਹ ਮੂਰਛਾ ਦਾ ਸਰੂਪ ਹੈ, ਖਾਲਸਾ ਜੀ ਵਰਣਨ ਕੀਤਾ,
ਜਾਬਦ ਨਹੀਂ ਪ੍ਰਾਣ ਕੋ ਹਾਨ,
ਦੇਰ ਤੱਕ ਪ੍ਰਾਣਾਂ ਦਾ ਨਾਸ਼ ਨਹੀਂ ਹੋਇਆ, ਔਰ ਬੇਹੋਸ਼ ਪਿਆ, ਇਹ ਵਿਸ਼ਵਨਾਮੀ ਜੀਵ ਦੇ ਮਾਲਕ ਹੈ, ਇਹਦਾ ਵੀ ਇਸ ਅਵਸਥਾ ਦਾ। ਇਹ ਭਾਈ ਸਾਹਿਬ ਨੇ ਮੁੜ ਕੇ, ਕਿਉਂਕਿ ਪ੍ਰਸ਼ਨ ਉਹ ਕੀਤਾ, ਇਹ ਤਿੰਨੇ ਅਵਸਥਾ ਦੱਸ ਕੇ ਮੁੜ ਕੇ ਫਿਰ ਇਹ ਗੱਲ ਦੱਸੀ। ਸੋ ਇਸ ਤੋਂ ਬਾਅਦ ਭਾਈ ਸਾਹਿਬ ਨੂੰ ਸਾਸ ਵੀ ਪ੍ਰਸ਼ਨ ਕਰਨਗੇ ਗੁਰੂ ਕੇ ਪਿਆਰੇ, ਕੱਲ ਦੇ ਦੀਵਾਨ ਵਿੱਚ ਆਏਗਾ ਕਿ ਮਹਾਰਾਜ ਸਮਾਧੀ ਕੀ ਹੁੰਦੀ ਹੈ, ਸਮਾਧੀ ਫਿਰ ਲੱਗਦੀ ਕਿਵੇਂ ਹੈ, ਇਹਦੇ ਚ ਆਪ ਜੀ ਨੂੰ ਪਤਾ ਚੱਲੂਗਾ, ਜਿਹੜੇ ਸਮਾਧੀਆਂ ਲਾਉਣ ਵਾਲੇ ਤੁਰੇ ਫਿਰਦੇ ਆ ਵੀ ਇਹ ਕੀ ਕਰ ਰਹੇ ਨੇ, ਸਮਾਧੀ ਹੁੰਦੀ ਕੀ ਹੈ, ਜਿਹਨਾਂ ਲੋਕਾਂ ਨੂੰ ਸਮਾਧੀ ਦੀ ਪਰਿਭਾਸ਼ਾ ਵੀ ਨਹੀਂ ਆਉਂਦੀ ਉਹ ਲਾਉਂਦੇ ਫਿਰਦੇ ਆ ਸੁੱਖ ਨਾਲ। ਗੁਰੂ ਮਹਾਰਾਜ ਕਿਰਪਾ ਕਰੇ, ਇਹ ਗੁਰਸਿੱਖਾਂ ਦੇ ਅੰਦਰ ਸਿਆਣਪ ਤਾਂ ਹੀ ਆਊਗੀ ਜੇ ਆਹ ਗੂੜ ਗਿਆਨ ਸੁਣੋਗੇ। ਕਹਾਣੀਆਂ ਦੂਸਰੀਆਂ ਬਥੇਰੀਆਂ ਨੇ, ਜਿੰਨੀਆਂ ਕਹੋ ਮੈਂ ਸੁਣਾ ਦਿੰਦਾ, ਸਾਰੀਆਂ ਦੇ ਕਹਾਣੀਆਂ ਕੱਟ ਕੀਤੀਆਂ ਨੇ ਤੇ ਆ ਗਈਆਂ, ਸਾਰੀਆਂ ਸਾਖੀਆਂ ਨੇ, ਪਰ ਸਾਧ ਸਿੰਘ ਜੀ ਇਹ ਨਰੋਲ ਮੱਖਣ ਦਾ ਪੇੜਾ, ਸੰਤੋ ਮੱਖਣ ਖਾਇਆ ਸਾਸ ਪੀਆ ਸੰਸਾਰ, ਇਹ ਨਰੋਲ ਮੱਖਣ ਦਾ ਪੇੜਾ ਗ੍ਰਹਿਣ ਕਰ ਰਹੇ ਹੋ, ਸਤਿਗੁਰੂ ਮਹਾਰਾਜ ਨੇ ਤੁਹਾਨੂੰ ਇਹ ਲਗਨ ਬਖਸ਼ੀ ਹੈ, ਬਹੁਤ ਗੁਰੂ ਕਲਮੀ ਤਰਪਾਤਸ਼ਾਹ ਦੀ ਕਿਰਪਾ ਹੀ ਸਮਝੋ। ਜਿਸ ਵੇਲੇ ਕਥਾ ਆਰੰਭ ਹੋਈ ਸੀ, ਮੇਰੇ ਮਨ ਦੇ ਸੱਚੀ ਬਾਤ ਹੈ ਸੰਸਾਰ ਸੀ, ਇਹ ਗੂੜ ਗਿਆਨ ਦੀ ਗੱਲ ਜਿਹੜੇ ਸੋਤੇ ਆਉਣਗੇ ਔਰ ਸਮਝ ਨਾ ਆਉਣ ਕਰਕੇ ਉਹ ਵੀ ਹਟ ਜਾਣਗੇ, ਪਰ ਹੁਣ ਕਥਾ ਕਿਤੇ ਦਾ ਕਰਨੀ ਸੀ, ਤੇ ਮੈਂ ਇਹਦੇ ਨਾਲ ਸਲਾਹ ਕਰਕੇ ਮੈਂ ਭਾਈ ਦਰਸ਼ਨ ਸਿਆ, ਇਹ ਤਾਂ ਹੁਣ ਗੱਲ ਪਿਆ ਢੋਲ ਵਜਾ ਦੱਸਦੀ ਵਜਾ ਦੱਸਦੀ, ਬਜਾਉਣਾ ਤਾਂ ਪੈਣੀ ਹੈ, ਇਹ ਲੜੀਵਾਰ ਕਥਾ ਚ ਆਈ ਹੋਈ ਹੈ, ਫਿਰ ਬਾਕੀ ਦੀਆਂ ਗਿਆਨੀਆਂ ਵਾਂਗੂ ਆਪਾਂ ਛੱਡ ਕੇ ਤਾਂ ਲੰਘ ਨਹੀਂ ਸਕਦੇ ਨੂੰ। ਸਤਿਗੁਰੂ ਮਹਾਰਾਜ ਨੇ ਕਿਰਪਾ ਕੀਤੀ, ਪਰ ਆਪ ਸਾਰੇ ਸਰੋਤਾ ਜਨ ਮਾਈ ਭਾਏ ਬਹੁਤ ਪ੍ਰੇਮ ਦੇ ਸਹਿਤ ਪਿਪੀਹੇ ਦੀ ਨਿਆਈ ਸਵਾਂਤੀ ਬੂੰਦ ਗਿਆਨ ਦੀ ਗ੍ਰਹਿਣ ਕਰ ਰਹੇ ਹੋ। ਵੇਦਾਂਤ ਦਾ ਇੱਕ ਛਿਣ ਸਰਵਣ ਕਰਨਾ, ਇਹ ਨਰੋਲ ਗਿਆਨ ਹੈ, ਗਿਆਨ ਦਾ ਸਰਵਣ ਕਰਨਾ ਕਹਿੰਦੇ ਬਰਿਆਂ ਦੀ ਤਪੱਸਿਆ ਦੇ ਬਰਾਬਰ ਹੈ, ਇੱਕ ਘੜੀ ਦੇ ਬਰਾਬਰ, ਕਿੰਨੇ ਬਰੇ ਲੰਘ ਜਾਣ ਤਪੱਸਿਆ ਕਰਦੇ ਆ ਉਹਨੂੰ, ਤੇ ਇੱਕ ਛਿਣ ਦੇ ਬਰਾਬਰ ਨਹੀਂ ਹੋ ਸਕਦਾ। ਐਸਾ ਕਥਨ ਕੀਤਾ ਤੇ ਬਹੁਤ ਵੱਡਾ ਮਹਾਤਮ ਹੈ, ਨਾ ਵੀ ਸਮਝ ਆਏ ਤਾਂ ਵੀ ਆਹ ਜਿਹੜੀ ਇਕਾਗਰਤਾ ਇਸ ਵੇਲੇ ਬਣੀ ਹੋਈ ਹੈ ਤਾਂ ਮੁੱਲ ਕੋਈ ਨੀ ਗੁਰੂ ਪਿਆਰਿਓ, ਮਹਾਰਾਜ ਸਾਹਿਬ ਬਖਸ਼ਿਸ਼ ਕਰਨ, ਆਉਣ ਇੱਥੇ ਸਮਾਧੀ ਹੈ ਜੀ, ਪੁਨਾ ਸਮਾਧੀ ਕਿਉਂ,
ਤੋਲੋ ਸਾਖੀ ਕੇਰ ਅਵੰਤਰ ਵਿਸ਼ਵਮਾਨੀ ਕੋ ਪਹਿਚਾਨ, ਕਹਿ ਮੂਰਛਾ ਕੋ ਸਰੂਪ, ਇਹ ਜਾਬਦ ਨਹੀਂ ਪ੍ਰਾਨ ਕੋ ਹਾਨ, ਪਾਰ ਬ੍ਰਹਮ ਅਗਨਾਸ ਸਰਬ ਮੈ ਗੁਣ ਤਾਸ ਨਿਰੰਕਾਰ। नहार सदा संग दराया दार दासरो गुण नहीं कोए नाम दान कोई है परोए कृपा निद दयाल मन बस नानक होत निहाल जहाज उदार कर सेव है पव पार सेव है पव पार
वाहिगुरु।